ओंकार सतनाम कर्ता पुरख निरपौ निर्वैर अकाल मूरत अजूनी सैभं गुरप्रसाद। एक ओंकार सतनाम कर्ता पुरख निरपौ निर्वैर अकाल मूरत अजूनी सैभं गुरप्रसाद। एक ओंकार सतनाम कर्ता पुरख निरभौ निर्वैर अकाल मूरत अजूनी सैभं गुरप्रसाद। एक ओंकार सतनाम कर्ता पुरख निरभौ निर्वैर अकाल मूरत अजूनी सैभं गुरप्रसाद। एक ओंकार सतनाम कर्ता पुरख निरभौ निर्वैर अकाल मूरत अजूनी सैभं गुरप्रसाद। वाहे गुरु वाहे गुरु वाहे गुरु वाहे गुरु वाहे गुरु। वाहेगुरु जी का खालसा वाहेगुरु जी की फतह। जनक सोए जिन जानिया उन मन रथ तरिया सत संतोख समाचरे अपरा सर परिया अकथ कथा अमरापुरी जिस दे सुपावे एह जनक राज गुर रामदास तुझे ही बन आवे। पट कल सहार जी कहते हैं हे गुरु रामदास जी जनक सोए। जनक शब्द के अखरी अर्थ जो हैं ओ हन ज्ञानवान जिसने ब्रह्म नू जानिया है। एक राजा जनक भी होए हन उना दे संबंध विच भी कहा जांदा है कि ओ ब्रह्म ज्ञानी सन राजा जोगी सन और संसार विच रहिंदिया होया उन्हां नूं बदे राजा जनक कहा जाता सी। तो पट उसकी व्याख्या करते हुए कहते ने जनक सोए। असल ज्ञानवान ओही है जिन जानिया जिसने परमेश्वर नूं जानिया है जिसने अकाल पुरख का ज्ञान प्राप्त कर लिया। उन मन रथ धरिया सत्संग उन मन एक अवस्था का नाम है। यह अवस्था है जिस विच जग्यासु नूं पूर्ण खिड़ाव प्राप्त हुंदा है भाव जिसने परमात्मा दे ज्ञान नूं जानिया है और उन मन अवस्था विच अपने आप नूं टिकाया है। उसका जो मन है ओ उस उन्मन अवस्था विच सदा विकास वाली अवस्था विच टिकया है। सत संतोख समाचरे समाचरे शब्द के अर्थ ने एकत्र कीते हन उसने अपने अंदर ये सारे दैवी गुण जिन्हां नूं सत संतोख कहा जांदा है ये इकट्ठे कीते हन एकत्रित कीते हन। अभरा सर भरिया ओ सर तालाब ओ मन जिहड़ा किसे तरह भी तृप्त नहीं हुंदा रजदा नहीं इन्हां पदार्थां दे नाल एक कदे मन रजिया नहीं ਪਰ ਪਰਮਾਤਮਾ ਦੇ ਨਾਮ ਜਪਣ ਕਰਕੇ ਉਨ੍ਹਾਂ ਨੇ ਇਸ ਨਾ ਭਰੇ ਹੋਏ ਮਨ ਨੂੰ ਭਰ ਦਿੱਤਾ, ਭਾਵ ਸੰਤੁਸ਼ਟ ਕਰ ਦਿੱਤਾ, ਸੰਤੋਖ ਵਿਚ ਲੈ ਆਂਦਾ, ਇਹਦੀਆਂ ਸਾਰੀਆਂ ਤ੍ਰਿਸ਼ਨਾਵਾਂ ਤੇ ਭੁੱਖਾਂ ਸ਼ਾਂਤ ਹੋ ਗਈਆਂ। ਫਿਰ ਧਿਆਨ ਦਿਓ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ, ਅਕਥ ਕਥਾ ਅਮਰਾਪੁਰੀ। ਅਕਥ ਕਥਾ ਦਾ ਮਤਲਬ ਹੈ ਜੋ ਕਥਨ ਨਹੀਂ ਕੀਤੀ ਜਾ ਸਕਦੀ, ਦੁਨੀਆਂ ਦੀ ਹਰ ਚੀਜ਼ ਨੂੰ ਕਥਨ ਕੀਤਾ ਜਾ ਸਕਦਾ, ਪਰ ਇੱਕ ਵਾਹਿਗੁਰੂ ਅਕਾਲ ਪੁਰਖ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਜਿਤਨਾ ਵੀ ਵਰਣਨ ਕਰ ਲਓ ਉਤਨਾ ਹੀ ਥੋੜਾ। ਅਸੀਂ ਰੋਜ਼ ਬਾਣੀ ਵਿਚ ਪੜ੍ਹਦੇ ਹਾਂ, ਬਹੁਤਾ ਕਹੀਏ ਬਹੁਤਾ ਹੋਏ, ਅਸੀਂ ਜਿਤਨਾ ਉਸ ਨੂੰ ਵੱਡਾ ਕਹਿੰਦੇ ਹਾਂ ਉਸ ਤੋਂ ਵੀ ਵੱਡਾ। ਫਿਰ ਗੁਰਦੇਵ ਕਹਿੰਦੇ ਨੇ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਭਾਵ ਉਸਦੀ ਜੋ ਕਥਾ ਹੈ ਉਹ ਕਥ। ਅਮਰਾਪੁਰੀ ਇੱਕ ਐਸੇ ਟਿਕਾਣੇ ਦਾ ਨਾਮ ਹੈ ਜਿਸ ਤੇ ਪਹੁੰਚ ਕੇ ਮਨੁੱਖ ਮਰਦਾ ਨਹੀਂ, ਭਾਵ ਉਸਦੀ ਆਤਮਕ ਮੌਤ ਨਹੀਂ ਹੁੰਦੀ, ਉਹ ਸਦਾ ਟਿਕਾਓ ਵਿਚ ਰਹਿੰਦਾ ਹੈ। ਜਿਸ ਅਵਸਥਾ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿਚ ਬਾਰ ਬਾਰ ਕੀਤਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਨਾ ਨਿੰਦਿਆ ਨਾ ਉਸਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਨ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਨ। ਅਕਥ ਕਥਾ ਅਮਰਾਪੁਰੀ, ਭਾਵ ਨਾ ਕਥਨ ਕੀਤੀ ਜਾਣ ਵਾਲੀ ਕਥਾ ਤਥਾ ਉਸ ਅਮਰਾਪੁਰੀ ਵਿਚ ਨਿਵਾਸ, ਜਿਸ ਦੇ ਸੁਭਾਵੈ ਜਿਸ ਨੂੰ ਉਹ ਆਪਣੀ ਕਿਰਪਾ ਕਰਕੇ ਦਿੰਦਾ ਹੈ ਉਹ ਇਸ ਅਵਸਥਾ ਨੂੰ ਪਾਵੈ ਪ੍ਰਾਪਤ ਕਰ ਲੈਂਦਾ। ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣਿਆ ਵੈ। ਹੇ ਗੁਰੂ ਰਾਮਦਾਸ ਜੀ, ਇਹ ਜਿਹੜਾ ਜਨਕ ਰਾਜ ਹੈ, ਇਹ ਜਿਹੜਾ ਰਾਜ ਯੋਗ ਹੈ, ਇਹ ਤੁਹਾਨੂੰ ਹੀ ਬਣ ਆਉਂਦਾ ਹੈ, ਭਾਵ ਤੁਸੀਂ ਹੀ ਇਸ ਦੇ ਯੋਗ ਹੋ ਕਿ ਗ੍ਰਸਤ ਵਿਚ ਰਹਿੰਦਿਆਂ ਹੋਇਆਂ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਤੁਸੀਂ ਇਸ ਤਰ੍ਹਾਂ ਇਕਮਿਕ ਹੋਏ ਹੋਏ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ, ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਤਾਰੈ, ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ, ਜੀਅਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ, ਐਨ ਇਸ ਧਿਆਨ ਧਾਵੈ ਪਲਕ ਨ ਸੋਵੈ ਜੀਓ, ਜਾ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ, ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ। ਜਿਹੜਾ ਜਿਹੜਾ ਪ੍ਰਾਣੀ ਸਤਿਗੁਰੂ ਦੇ ਦਿੱਤੇ ਹੋਏ ਪਾਵਨ ਨਾਮ ਨੂੰ ਬਿਰਤੀ ਜੋੜ ਕੇ ਮਨ ਵਿੱਚ ਸ਼ਰਧਾ ਦੇ ਨਾਲ ਜਪਦਾ ਹੈ, ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਸਤਸੰਗ ਦ੍ਰਿੜਤਾ ਹੋਣੀ ਬਹੁਤ ਜ਼ਰੂਰੀ ਹੈ ਔਰ ਇੱਕ ਲਿਵ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੀਕਰ ਸਾਡੀ ਸੁਰਤੀ ਸਾਡੀ ਬਿਰਤੀ ਉਸ ਪਰਮਾਤਮਾ ਨਾਲ ਨਹੀਂ ਜੁੜਦੀ ਉਦੋਂ ਤੀਕਰ ਮਨੁੱਖ ਭਟਕਦਾ ਰਹਿੰਦਾ ਹੈ, ਢਹਿੰਦੀ ਕਲਾ ਵਿੱਚ ਰਹਿੰਦਾ। ਰੋਜ਼ ਆਪ ਜੀ ਆਨੰਦ ਸਾਹਿਬ ਚ ਪੜ੍ਹਦੇ ਹੋ, ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀ। ਭੱਟ ਜੀ ਕਹਿੰਦੇ ਨੇ ਜਿਹੜਾ ਸਤਿਗੁਰੂ ਜੀ ਦੇ ਦਿੱਤੇ ਹੋਏ ਨਾਮ ਨੂੰ ਉਪਦੇਸ਼ ਨੂੰ ਏਕ ਲਿਵ ਮਨ ਜਪੈ ਦ੍ਰਿੜ, ਇੱਕ ਲਿਵ ਹੋ ਕੇ ਮਨ ਦੇ ਅੰਦਰ ਦ੍ਰਿੜਤਾ ਦੇ ਨਾਲ ਜਪਦਾ ਹੈ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀ, ਦੱਸੋ ਉਸ ਨੂੰ ਫੇਰ ਕੋਈ ਦੁੱਖ ਤੇ ਪਾਪ ਕਿਵੇਂ ਚੰਬੜ ਸਕਦਾ। ਦੇਖੋ ਅਸੀਂ ਆਪਣੀਆਂ ਕਮੀਆਂ ਕਮਜ਼ੋਰੀਆਂ ਕਰਕੇ ਆਪਣੀ ਦ੍ਰਿੜਤਾ ਨਾ ਹੋਣ ਕਰਕੇ ਕਈ ਮੁਸੀਬਤਾਂ ਤੇ ਉਲਝਣਾਂ ਵਿੱਚ ਫਸ ਜਾਂਦੇ, ਪਰ ਜਿਹੜੇ ਦ੍ਰਿੜਤਾ ਦੇ ਨਾਲ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕਰਦੇ ਤੇ ਜਿਨ੍ਹਾਂ ਉੱਤੇ ਗੁਰੂ ਦਾ ਮਨ ਵੀ ਵਿਸਵੇ ਮੰਨ ਜਾਂਦਾ, ਉਨ੍ਹਾਂ ਦੇ ਅੰਦਰ ਫਿਰ ਕੋਈ ਕੂਣ ਕਸਰ ਕਮਜ਼ੋਰ ਨਹੀਂ ਰਹਿੰਦੀ। ਜਿਵੇਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਫਰਮਾਇਆ, ਤੂੰ ਬੇਂਦੀ ਏ ਸੁਹਾਗ ਕੁ ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਹੇ ਸੁਹਾਗ ਨੂੰ ਲੱਭਣ ਵਾਲੀਏ, ਹੇ ਸੁਹਾਗਣ ਕਹਾਉਣ ਵਾਲੀਏ, ਤੇਰੇ ਵਿੱਚ ਕਿਧਰੇ ਨਾ ਕਿਧਰੇ ਕੋਈ ਕੋਰ ਹੈ, ਕਮੀ ਹੈ। ਜਿਹੜੀਆਂ ਸੁਹਾਗਣਾਂ ਨੇ ਉਨ੍ਹਾਂ ਨੂੰ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਦੀ ਝਾਕ ਨਹੀਂ ਹੈ। ਸੱਚਮੁੱਚ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਗੁਰੂ ਦੇ ਪਾਵਨ ਬਚਨਾਂ ਲਈ ਇੰਨਾ ਪਿਆਰ ਹੈ, ਇੰਨੀ ਦ੍ਰਿੜਤਾ ਹੈ, ਉਹ ਕਦੇ ਕਿਸੇ ਹੋਰ ਦਰਵਾਜ਼ੇ ਤੇ ਨਹੀਂ ਜਾਂਦੇ ਤੇ ਜਿਹੜੇ ਹੋਰ ਦਰਵਾਜ਼ੇ ਤੇ ਨਹੀਂ ਜਾਂਦੇ ਗੁਰੂ ਉਨ੍ਹਾਂ ਦਾ ਪੂਰਨ ਤੌਰ ਤੇ ਸਹਾਇਕ ਹੈ। ਰੋਜ਼ ਸੁਖਮਨੀ ਸਾਹਿਬ ਚ ਪੜ੍ਹਦੇ ਹੋ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰੈ। ਭਈ ਜਿਹੜਾ ਗੁਰੂ ਦੇ ਬਚਨਾਂ ਦੀ ਪਾਲਣਾ ਕਰਦਾ, ਭੱਟ ਜੀ ਦਾਵੇ ਨਾਲ ਕਹਿੰਦੇ ਨੇ ਤਿੰਨ ਜਨ ਦੁੱਖ ਪਾਪ ਕਉ ਕਤ ਹੋਵੇ ਜੀ, ਦੱਸੋ ਉਹਨੂੰ ਕਿਧਰੇ ਫੇਰ ਕੋਈ ਦੁੱਖ ਪਾਪ ਕਿਵੇਂ ਚੰਬੜ ਸਕਦਾ। ਤਾਰਨ ਤਰਨ ਗੁਰੂ ਐਸਾ ਜਹਾਦ ਹੈ, ਖਿਨ ਮਾਤਰ ਜਾਕੂ ਦ੍ਰਿਸ਼ਟ ਧਾਰੈ, ਖਿਨ ਕਹਿੰਦੇ ਨੇ ਅੱਖ ਫਰਕਣ ਦੇ ਸਮੇਂ, ਇੰਨੀ ਦੇਰ ਲਈ ਵੀ ਜਿਹਦੇ ਉੱਤੇ ਗੁਰੂ ਪਾਤਸ਼ਾਹ ਕਿਰਪਾ ਦੀ ਦ੍ਰਿਸ਼ਟੀ ਧਾਰਦੇ ਨੇ ਦੇਖਦੇ ਨੇ। ਸ਼ਬਦ ਰਿਦ ਵਿਚਾਰੈ, ਜਿਹੜਾ ਗੁਰੂ ਦੇ ਪਾਵਨ ਸ਼ਬਦ ਨੂੰ ਹਿਰਦੇ ਵਿੱਚ ਵਿਚਾਰਦਾ ਕਾਮ ਕ੍ਰੋਧ ਖੋਵੈ ਜੀਵ। ਉਹਦੇ ਅੰਦਰੋਂ ਕਾਮ ਕ੍ਰੋਧ ਆਦਿਕ ਵਿਕਾਰ ਖੋਵੈ ਤੋਂ ਭਾਵ ਖਤਮ ਕਰ ਲੈਂਦਾ, ਦੂਰ ਕਰ ਲੈਂਦਾ। ਸ਼ਬਦ ਵਿਚਾਰ ਦੀ ਤਾਕਤ ਦੇ ਨਾਲ ਉਹਦੇ ਅੰਦਰੋਂ ਇਹ ਸਾਰੇ ਵਿਕਾਰ ਖਤਮ ਹੋ ਜਾਂਦੇ ਹਨ। ਜੀਵਨ ਸਭਨ ਦਾਤਾ, ਸਾਰੇ ਜੀਆਂ ਦਾ ਦਾਤਾ ਹੈ ਗੁਰੂ ਰਾਮਦਾਸ। ਤਥਾ ਉਹ ਪਰਮਾਤਮਾ ਜੋ ਸਾਰੇ ਜੀਆਂ ਦਾ ਦਾਤਾ ਹੈ, ਉਸ ਦਾ ਗਿਆਨ ਗੁਰੂ ਰਾਮਦਾਸ ਜੀ ਨੂੰ ਹੋਇਆ ਤੇ ਉਨ੍ਹਾਂ ਨੇ ਸੰਸਾਰ ਦੇ ਲੋਕਾਂ ਨੂੰ ਉਸ ਦਾ ਗਿਆਨ ਕਰਾਇਆ। ਜੀਵਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ, ਐਨ ਇਸ ਧਿਆਨ ਧਾਵੈ ਪਲਕ ਨ ਸੋਵੈ ਜੀਓ। ਗੁਰੂ ਰਾਮਦਾਸ ਜੀ ਦਿਨੇ ਰਾਤੀ ਉਸਦੇ ਧਿਆਨ ਵਿਚ ਜੁੜੇ ਰਹਿੰਦੇ ਨੇ, ਔਰ ਪਲਕ ਮਾਤਰ ਅੱਖ ਫਰਕਣ ਦੇ ਸਮੇਂ ਜਿੰਨਾ ਵੀ ਕਦੇ ਉਸ ਵੱਲੋਂ ਗਾਫਲ ਨਹੀਂ ਹੁੰਦੇ, ਟੁੱਟਦੇ ਨਹੀਂ, ਉਸ ਪਰਮਾਤਮਾ ਨੂੰ ਕਦੇ ਭੁੱਲਦੇ ਨਹੀਂ। ਜਾ ਕੋ ਦੇਖਤ ਦਰਿਦਰ ਜਾਵੇ, ਜਿਹੜੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦਿਆਂ ਦਲਿੱਦਰ ਦੂਰ ਹੋ ਜਾਂਦਾ। ਨਾਮ ਸੋ ਨਿਧਾਨ ਪਾਵੇ, ਨਾਮ ਰੂਪੀ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ। ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ। ਗੁਰਮੁਖ ਗਿਆਨ ਨੂੰ ਧਿਆਨ ਨਾਲ ਸਮਝਣਾ, ਕਿਉਂਕਿ ਗਿਆਨ ਦੇ ਨਨੇ ਨੂੰ ਸਿਹਾਰੀ ਹੈ। ਗਿਆਨ ਕੀ ਹੈ? ਕਿਸੇ ਚੀਜ਼ ਨੂੰ ਜਾਣਨਾ। ਜਦੋਂ ਤੀਕਰ ਅਸੀਂ ਨਹੀਂ ਜਾਣਦੇ ਅਸੀਂ ਹਨੇਰੇ ਵਿਚ। ਜਿਵੇਂ ਇਸ ਕਮਰੇ ਦੇ ਅੰਦਰ ਬੱਤੀਆਂ ਬੰਦ ਕਰ ਦਿਓ ਤੇ ਕੀ ਹੋ ਜਾਏਗਾ? ਅੰਧੇਰਾ ਹੋ ਜਾਏ, ਔਰ ਉਸ ਅੰਧੇਰੇ ਦੇ ਕਾਰਨ ਸਾਨੂੰ ਕੁਝ ਨਜ਼ਰ ਨਹੀਂ ਆਵੇ, ਤੇ ਜੇ ਬੱਤੀਆਂ ਦਾ ਪ੍ਰਕਾਸ਼ ਕਰਦੇ ਹੋ ਫਿਰ ਹਨੇਰਾ ਦੂਰ ਹੋ ਜਾਏ। ਇਸੇ ਤਰ੍ਹਾਂ ਗੁਰੂ ਦੇ ਮੁਖ ਤੋਂ ਸੁਣੇ ਹੋਏ ਉਪਦੇਸ਼ ਨਾਲ ਜਿਨ੍ਹਾਂ ਪ੍ਰਾਣੀਆਂ ਦੇ ਅੰਦਰ ਗਿਆਨ ਹੋ ਜਾਂਦਾ, ਦੁਰਮਤ ਮੈਲ ਧੋਵੈ ਜੀਓ, ਖੋਟੀ ਮਤ ਦੀ ਮੈਲ ਧੋ ਦਿੰਦਾ। ਭਾਵ ਗੁਰੂ ਦੇ ਉਪਦੇਸ਼ ਵਿਚ ਇਹ ਸ਼ਕਤੀ ਹੈ ਕਿ ਉਹ ਸਾਡੇ ਅੰਦਰੋਂ ਵਿਕਾਰਾਂ ਦੀ ਮੈਲ, ਭੈੜੇ ਵਿਚਾਰਾਂ ਦੀ ਮੈਲ ਨੂੰ ਖਤਮ ਕਰ। ਪਰ ਸ਼ਰਤ ਹੈ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ। ਸਤਿਗੁਰੂ ਦੇ ਦਿੱਤੇ ਹੋਏ ਪਾਵਨ ਉਪਦੇਸ਼ ਨੂੰ, ਨਾਮ ਨੂੰ ਇਕ ਲਿਵ ਹੋ ਕੇ ਮਨ ਵਿਚ ਜਪੇ ਦ੍ਰਿੜਤਾ ਦੇ ਨਾਲ, ਤਿੰਨ ਜਨ ਦੁੱਖ ਪਾਪ ਕਹੋ ਕਾ ਧੋਵੈ ਜੀ। ਭੱਟ ਜੀ ਕਹਿੰਦੇ ਨੇ ਉਨ੍ਹਾਂ ਜਨਾਂ ਨੂੰ, ਉਨ੍ਹਾਂ ਸੇਵਕਾਂ ਨੂੰ ਫਿਰ ਕੋਈ ਦੁੱਖ ਪਾਪ ਕਿਵੇਂ ਕਿਧਰੇ ਹੋ ਸਕਦਾ ਹੈ? ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ। ਸ਼ਬਦ ਸਾਰ ਏਕ ਲਿਵ ਲਾਈ ਹੈ, ਫੁਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ, ਅਕਥ ਕਥਨਹਾਰ ਤੁਜੈ ਬੁਝਾਈ ਹੈ। ਪਰਮ ਭੂਲੇ ਸੰਸਾਰ ਛੁਟੋ ਜੂਨੀ ਸੰਘਾਰ, ਜਮ ਕੋ ਨ ਡੰਡ ਕਾਲ ਗੁਰਮਤ ਧਿਆਈ ਹੈ। ਮਨ ਪ੍ਰਾਣੀ ਮੁਗਦ ਵਿਚਾਰ ਐਨਿਸ ਜਪ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਭੱਟ ਜੀ ਕਹਿੰਦੇ ਨੇ ਪੂਰੇ ਗੁਰੂ ਰਾਮਦਾਸ ਜੀ ਨੂੰ ਮਿਲਿਆ, ਮਿਲਣ ਵਾਲੇ ਗੁਰਸਿੱਖ ਨੂੰ ਕੀ ਮਿਲਦਾ? ਧਰਮ ਤੇ ਕਰਮ। ਇਹ ਦੋਵੇਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸੋਝੀ ਦਿੰਦਾ ਹੈ ਤੇਰਾ ਧਰਮ ਕੀ ਹੈ, ਤੈਨੂੰ ਇਹ ਮਨੁੱਖਾ ਜਨਮ ਮਿਲਿਆ, ਇਸ ਦੀ ਡਿਊਟੀ ਕੀ ਹੈ। ਰੋਜ਼ ਬਾਣੀ ਵਿਚ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਪਰੀ। ਇਹ ਸੋਝੀ, ਇਹ ਗਿਆਨ ਪੂਰੇ ਸਤਿਗੁਰੂ ਪਾਸੋਂ ਪ੍ਰਾਪਤ ਹੁੰਦਾ, ਭਾਵ ਧੰਨ ਗੁਰੂ ਰਾਮਦਾਸ ਜੀ ਦੀ ਸੰਗਤ ਕੀਤਿਆਂ ਧਰਮ ਅਤੇ ਕਰਮ ਇਹਦੀ ਪ੍ਰਾਪਤੀ ਹੁੰਦੀ ਹੈ। ਜਾ ਕੀ ਸੇਵਾ, ਜਿਸ ਗੁਰੂ ਦੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾਚੈ, ਕਿਉਂਕਿ ਬਹੁਤ ਬਹੁਤੇ ਹੋ ਗਏ ਨੇ ਸਿੱਧ ਸਾਧ ਮਨ ਜਨ ਸੁਰ ਨਰ, ਇਸ ਲਈ ਸ਼ਬਦ ਆਇਆ ਜਾਚੈ, ਮੰਗਦੇ ਹਨ। ਉਸ ਗੁਰੂ ਦੀ ਸੇਵਾ ਸਿੱਧ ਵੀ ਚਾਹੁੰਦੇ ਹਨ, ਸਾਧ ਵੀ ਚਾਹੁੰਦੇ ਹਨ, ਮੁਨ ਰਿਸ਼ੀ ਮੁਨੀ ਮਹਾਤਮਾ ਵੀ ਚਾਹੁੰਦੇ ਹਨ, ਜਨ ਦਾਸ ਸੇਵਕ ਵੀ ਚਾਹੁੰਦੇ ਹਨ, ਦੇਵਤੇ ਅਤੇ ਮਨੁੱਖ ਵੀ ਚਾਹੁੰਦੇ। ਕਿਉਂਕਿ ਸਤ ਸੰਗਤ ਦੇਵਤੇ ਬਣ ਜਾਣਾ ਕੋਈ ਸੰਪੂਰਨਤਾ ਨਹੀਂ ਹੈ। ਪੜ੍ਹੋ ਕਦੇ ਬਾਣੀ ਦਾ ਵਿਚਾਰ, ਫਿਰ ਸਮਝ ਆਉਂਦੀ ਹੈ। ਦੇਵਤੇ ਵੀ ਲੋੜਦੇ ਹਨ ਹੇ ਅਕਾਲ ਪੁਰਖ, ਸਾਨੂੰ ਇੱਕ ਵਾਰੀ ਫੇਰ ਮਨੁੱਖਾ ਦੇਹੀ ਤੇ, ਕਿਉਂਕਿ ਕੋਈ ਮਨੁੱਖ ਚੰਗੇ ਕੰਮ ਕਰੇ ਤਾਂ ਅਸੀਂ ਕਹਿ ਦਿੰਦੇ ਹਾਂ ਜੀ ਉਹ ਤੇ ਦੇਵਤਾ ਇਨਸਾਨ ਹੈ, ਮਨੁੱਖ ਹੀ, ਪਰ ਅਸੀਂ ਉਸਨੂੰ ਦੇਵਤਾ ਕਹਿ ਦਿੰਦੇ। ਪਰ ਜੇ ਕੋਈ ਮਨੁੱਖੀ ਜਾਮੇ ਵਿਚ ਗਿਰੇ ਹੋਏ ਘਟੀਆ ਗਲਤ ਕੰਮ ਕਰੇ ਤਾਂ ਅਸੀਂ ਕਹਿ ਦਿੰਦੇ ਉਹ ਬੰਦਾ ਨਹੀਂ, ਰਾਕਸ਼ਸ਼। ਭਗਤ ਜੀ ਕਹਿੰਦੇ ਨੇ ਹੇ ਭਾਈ, ਇਹ ਜਿਹੜੀ ਮਨੁੱਖਾ ਦੇਹੀ ਹੈ, ਇਸ ਦੇਹੀ ਕੋ ਜਾਚੈ ਦੇਵ, ਇਸ ਮਨੁੱਖਾ ਦੇਹੀ ਨੂੰ ਦੇਵਤੇ ਵੀ ਚਾਹੁੰਦੇ। ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹ, ਮਾਨਸ ਜਨਮ ਕਾ ਇਹੀ ਲਓ। ਭਾਵ ਕਹਿਣ ਤੋਂ ਸਤਿਗੁਰੂ ਦੀ ਸੇਵਾ ਇਤਨੀ ਜ਼ਰੂਰੀ ਹੈ ਕਿ ਸਤਿਗੁਰੂ ਦੀ ਸੇਵਾ ਕਰਨ ਕਰਕੇ, ਮੈਂ ਅੱਜ ਵੀ ਵਿਚਾਰ ਰਿਹਾ ਸੀ, ਕੋਈ ਸਵਾਲ ਹੁੰਦਾ ਅਸੀਂ ਕਹਿੰਦੇ ਹਾਂ ਜੀ ਬਹੁਤ ਔਖਾ ਹੈ, ਪਰ ਜਦੋਂ ਉਸਤਾਦ ਤਰੀਕਾ ਦੱਸ ਦਿੰਦਾ, ਢੰਗ ਸਮਝਾ ਦਿੰਦਾ, ਜਮ੍ਹਾਂ ਕਰਨ ਦਾ, ਤਕਸੀਮ ਕਰਨ ਦਾ, ਘਟਾਓ ਕਰਨ ਦਾ, ਤੇ ਉਹੀ ਸਵਾਲ ਜੋ ਔਖਾ ਸੀ ਉਹ ਸੌਖਾ ਹੋ ਜਾਂਦਾ। ਗੱਲ ਇੰਨੀ ਹੈ, ਗੁਰੂ ਦੀ ਸੇਵਾ ਕਰਨ ਦੇ ਨਾਲ ਜਿਹੜਾ ਕੰਮ ਸਾਨੂੰ ਬਹੁਤ ਔਖਾ ਲੱਗਦਾ ਉਹ ਸੌਖਾ ਹੋ ਜਾਂਦਾ। ਇਸ ਲਈ ਭੱਟ ਜੀ ਕਹਿੰਦੇ ਨੇ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾਚੈ। ਸ਼ਬਦ ਸਾਰ ਏਕ ਲਿਵ ਲਾਈ ਹੈ, ਆਪ ਜੀ ਦਾ ਜੋ ਸ਼ਬਦ ਹੈ ਸ੍ਰੇਸ਼ਟ, ਉਹਨੂੰ ਪੜ੍ਹਨ ਅਤੇ ਵਿਚਾਰਨ ਦੇ ਨਾਲ ਉਸ ਇੱਕ ਪਰਮਾਤਮਾ ਦੇ ਨਾਲ ਲਿਵ ਲਾਉਣ ਦੀ ਜਾਚ ਆ ਜਾ। ਪੜ੍ਹੋ ਕਦੇ ਗੁਰੂ ਰਾਮਦਾਸ ਜੀ ਦੀ ਬਾਣੀ, ਮੇਰੇ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥ। ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਬੜੇ ਸੌਖੇ ਸ਼ਬਦਾਂ ਵਿਚ ਮਨ ਨੂੰ ਪ੍ਰੇਰਨਾ ਕੀਤੀ ਹੈ। ਹੇ ਮਨਾ, ਜਦੋਂ ਵੀ ਤੈਨੂੰ ਕਿਸੇ ਵਸਤੂ ਦੀ ਲੋੜ ਪਵੇ, ਉਸ ਵਾਹਿਗੁਰੂ ਅਕਾਲ ਪੁਰਖ ਦੇ ਅੱਗੇ ਜਾਚਨਾ ਕਰਿਆ ਕਰ, ਔਰ ਗੁਰੂ ਨੇ ਮੈਨੂੰ ਉਸ ਵਾਹਿਗੁਰੂ ਨਾਮ ਨਾਲ ਜੋੜਿਆ। ਤੋ ਕਹਿਣ ਤੋਂ ਭਾਵ ਸਤਿਗੁਰੂ ਦੀ ਸੰਗਤ, ਸਤਿਗੁਰੂ ਦਾ ਉਪਦੇਸ਼ ਸਾਨੂੰ ਉਸ ਇੱਕ ਨਾਲ ਜੁੜਨ ਦੀ ਪ੍ਰੇਰਨਾ ਕਰਦਾ। ਫੁਨ ਜਾਣੈ ਕੋ ਤੇਰਾ, ਫੁਨ ਦਾ ਮਤਲਬ ਹੈ ਫੇਰ, ਹੇ ਗੁਰੂ ਰਾਮਦਾਸ ਜੀ ਤੁਹਾਡਾ ਅੰਤ ਕੌਣ ਪਾ ਸਕਦਾ। ਅਪਾਰ ਨਿਰਭਉ ਨਿਰੰਕਾਰ, ਅਕਥ ਕਥਨ ਹਾਰ ਤੁਝੇ ਬੁਝਾਈ ਹੈ। ਤੁਹਾਨੂੰ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਉਹ ਪਰਮਾਤਮਾ ਜੋ ਅਪਾਰ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜੋ ਨਿਰਭਉ ਹੈ, ਜੋ ਨਿਰੰਕਾਰ ਹੈ, ਜੋ ਅਕਥ ਕਥਨ ਹਾਰ ਭਾਵ ਜਿਸ ਦਾ ਕਥਨ ਨਹੀਂ ਕੀਤਾ ਜਾ ਸਕਦਾ, ਤੁਝੇ ਬੁਝਾਈ ਹੈ, ਉਹ ਤੁਹਾਨੂੰ ਗੁਰੂ ਅਮਰਦਾਸ ਜੀ ਨੇ ਬੁਝਾ ਦਿੱਤਾ ਹੈ। ਭਾਵ ਤੁਹਾਨੂੰ ਉਸ ਦੀ ਸਮਝ ਆ ਗਈ, ਤੁਹਾਨੂੰ ਉਸਦੇ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਫਿਰ ਭੱਟ ਜੀ ਕਹਿੰਦੇ ਨੇ, ਭਰਮ ਭੁੱਲੇ ਸੰਸਾਰ, ਹੇ ਭਰਮ ਵਿੱਚ ਭੁੱਲੇ ਹੋਏ ਸੰਸਾਰੀ ਲੋਕੋ, ਮੇਰੀ ਸਲਾਹ ਮੰਨੋ, ਛੁੱਟੋ ਜੂਨੀ ਸੰਘਾਰ। ਜੇ ਤੁਸੀਂ ਇਹਨਾਂ ਜੂਨੀਆਂ ਦੀ ਮਾਰ ਤੋਂ ਬਚਣਾ ਚਾਹੁੰਦੇ ਹੋ, ਜਮ ਕੋ ਨਾ ਡੰਡ ਕਾਲ, ਜੇ ਉਸ ਜਮ ਦੇ ਡੰਡੇ ਤੋਂ ਬਚਣਾ ਚਾਹੁੰਦੇ ਹੋ, ਗੁਰਮਤ ਧਿਆਈ ਹੈ। ਗੁਰੂ ਦੀ ਮਤ ਦੁਆਰਾ ਉਸ ਪਰਮਾਤਮਾ ਦੇ ਨਾਮ ਨੂੰ ਧਿਆਣਾ ਕਰੋ। ਮਨ ਪ੍ਰਾਣੀ ਮੁਗਧ ਵਿਚਾਰ, ਹੇ ਮੂਰਖ ਮਨ, ਹੇ ਮੂਰਖ ਜੀ, ਵਿਚਾਰ ਕਰ, ਐਨ ਜਪ, ਦਿਨੇ ਰਾਤੀ ਉਸ ਅਕਾਲ ਪੁਰਖ ਨੂੰ ਸਿਮਰ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਇਹ ਦਾਤ ਪੂਰੇ ਸਤਿਗੁਰੂ ਦੀ ਸੰਗਤ ਕਰਨ ਕਰਕੇ, ਉਨ੍ਹਾਂ ਦੇ ਪਾਵਨ ਉਪਦੇਸ਼ ਨੂੰ ਕਮਾਉਣ ਕਰਕੇ ਪ੍ਰਾਪਤ ਹੁੰਦੀ ਹੈ। ਹਾਂ ਬਲ ਬਲ ਜਾਉ, ਸਤਿਗੁਰ ਸਾਚੇ ਨਾਮ ਪਰ, ਕਮਨ ਉਪਮਾ ਦੇਉ, ਕਮਨ ਸੇਵਾ ਸਿਰਿਉ, ਏਕ ਮੁਖ ਰਸਨਾ ਰਸੋ, ਜੁਗ ਜੋਰ ਕਰ ਫੁਨ, ਮਨ ਬਚ ਕ੍ਰਮ ਜਾਨ, ਅਨਤ ਦੂਜਾ ਨ ਮਾਨ, ਨਾਮ ਸੋ ਅਪਾਰ ਸਾਰ, ਦੀਨੋ ਗੁਰ ਰਿਦ ਧਰ, ਨਲ ਕਵ ਪਾਰਸ ਪਰਸ, ਕੱਚ ਕੰਚਨਾ ਹੋਏ, ਚੰਦਨਾ ਸੁਬਾਸ ਜਾਸ ਸਿਮਰਤ, ਅਨ ਤਰ ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ, ਜੀ ਹਾਂ ਬਲ ਬਲ ਜਾਉ, ਸਤਿਗੁਰ ਸਾਚੇ ਨਾਮ ਪਰ। ਹੁਣ ਭੱਟ ਜੀ ਕਹਿੰਦੇ ਨੇ, ਸੱਚੇ ਸਤਿਗੁਰੂ ਰਾਮਦਾਸ ਜੀ ਦੇ ਨਾਮ ਤੋਂ ਸਦਕੇ ਜਾਉ, ਹਾਂ ਬਲ ਬਲ ਜਾਉ, ਸਤਿਗੁਰ ਸਾਚੇ ਨਾਮ ਪਰ, ਕਮਨ ਉਪਮਾ ਦਿਉ। ਸਤਸੰਗਤ, ਆਮ ਤੌਰ ਤੇ ਕਿਸੇ ਵੀ ਚੀਜ਼ ਦੀ ਵਿਸ਼ੇਸ਼ਤਾ ਸਮਝਾਉਣੀ ਹੋਵੇ ਤੇ ਅਸੀਂ ਕਿਸੇ ਚੀਜ਼ ਨੂੰ ਤੁਲਨਾ ਦਿੰਦੇ ਵੀ ਇਹ ਵਸਤੂ ਫਲਾਣੀ ਵਸਤੂ ਵਰਗੀ, ਜਿਵੇਂ ਕਿਸੇ ਦੇ ਵਸਤਰ ਚਿੱਟੇ ਹਨ, ਅਸੀਂ ਕਹਿੰਦੇ ਦੁੱਧ ਵਰਗੇ ਚਿੱਟੇ, ਕੋਈ ਵਸਤੂ ਮਿੱਠੀ ਆ, ਅਸੀਂ ਕਹਿੰਦੇ ਹਾਂ ਸ਼ਹਿਦ ਵਰਗੀ ਮਿੱਠੀ। ਪਰ ਭੱਟ ਜੀ ਕਹਿੰਦੇ ਨੇ, ਕਮਨ ਉਪਮਾ ਤੇ, ਹੇ ਗੁਰੂ ਰਾਮਦਾਸ ਜੀ, ਤੁਹਾਡੇ ਵਰਗਾ ਕੋਈ ਹੋਰ ਹੋਵੇ ਤੇ ਉਪਮਾ ਦੇ। ਕਮਨ ਸੇਵਾ ਸਿਰੇ, ਮੈਂ ਕਿਹੜੀ ਸੇਵਾ ਕਰਾਂ, ਬਸ ਮੈਂ ਤਾਂ ਇੱਕੋ ਹੀ ਕਰ ਸਕਦਾ, ਏਕ ਮੁਖ ਰਸਨਾ ਰਸੋ, ਇੱਕ ਮੂੰਹ ਦੇ ਨਾਲ ਦੋਵੇਂ ਹੱਥ ਜੋੜ ਕੇ ਤੁਹਾਡਾ ਸਿਮਰਨ ਕਰ, ਭਾਵ ਤੁਹਾਡੇ ਦਿੱਤੇ ਹੋਏ ਉਪਦੇਸ਼ ਨੂੰ ਯਾਦ ਕਰਦਾ, ਜੁਗ ਜੋਰ ਕਰ, ਕਰ ਕਹਿੰਦੇ ਨੇ ਹੱਥਾਂ ਨੂੰ, ਜੋਰ ਮੈਨਾਂ ਜੋੜ ਕੇ, ਜੁਗ ਮੈਨਾਂ ਦੋਵਾਂ ਹੱਥਾਂ ਨੂੰ ਜੋੜ ਕੇ, ਏਕ ਮੁਖ ਰਸਨਾ ਰਸੋ, ਮੈਂ ਇੱਕ ਮੂੰਹ ਦੇ ਨਾਲ ਤੁਹਾਡੇ ਦਿੱਤੇ ਹੋਏ ਉਪਦੇਸ਼ ਨੂੰ ਜਪਦਾ। ਫੁੱਨ ਦੂਜਾ ਕੰਮ ਕੀ ਕਰਦਾ, ਮਨ ਬਚ ਕ੍ਰਮ ਜਾਨ। ਸਤਸੰਗ ਜੀ, ਕਰਮ ਅੱਖਰ ਕੱਕਾ ਰਾਰਾ ਮੰਮਾ ਕਰਮ ਵੀ ਹੁੰਦਾ, ਪਰ ਜਦੋਂ ਕੱਕੇ ਦੇ ਪੈਰ ਵਿਚ ਰਾਲਾ ਆ ਜਾਂਦਾ ਹੈ, ਇਹਦਾ ਮਤਲਬ ਗੁਰੂ ਪਾਤਸ਼ਾਹ ਨੇ ਮਾਤਰਾ ਘਟਾਈ ਹੈ। ਅਸੀਂ ਇਹਨੂੰ ਵੀ ਕਰਮ ਪੜ ਜਾਂਦੇ ਹਾਂ, ਉਸ ਨੂੰ ਵੀ ਕਰਮ ਪੜਦੇ ਨਹੀਂ। ਹੁਣ ਮਨ ਬਚ ਕਰਮ ਜਾਣ, ਇਸ ਨੂੰ ਅੱਧੀ ਮਾਤਰਾ ਘਟਾ ਕੇ ਪਹਿਲਾਂ ਕਰਮ ਬੋਲ ਫੁਨ ਕਹੀਏ, ਫੇਰ ਹੋਰ ਕੀ ਕਰ। ਮਨ ਬਚ ਕਰਮ ਜਾਣ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਉਸ ਨੂੰ ਜਾਣ। ਕਿਉਂਕਿ ਕਿਸੇ ਵੀ ਚੀਜ਼ ਦੀ ਸੰਪੂਰਨਤਾ ਤਾਂ ਹੁੰਦੀ ਹੈ ਜੇ ਇਹਨਾਂ ਤਿੰਨਾਂ ਹੀ ਤਰੀਕਿਆਂ ਨਾਲ ਕੀਤਾ ਜਾਏ। ਹੁੰਦਾ ਕੀ, ਅਸੀਂ ਮਨ ਵਿਚ ਸੋਚਦੇ ਹਾਂ ਚੰਗਾ ਕਰੀਏ, ਪਰ ਬਚਨ ਜਦੋਂ ਬੋਲਦੇ ਹਾਂ ਤੇ ਗਲਤ ਨਿਕਲ ਜਾਂਦੇ। ਕਈ ਵਾਰੀ ਬਚਨ ਬੜੇ ਮਿੱਠੇ ਬੋਲਦੇ ਹਾਂ ਤੇ ਅੰਦਰ ਕੁਝ ਹੋਰ ਹੁੰਦਾ, ਇਹ ਵੀ ਕੰਮ ਅਧੂਰਾ। ਅੰਦਰ ਵੀ ਠੀਕ ਹੈ, ਬਚਨ ਵੀ ਠੀਕ ਨੇ, ਅਮਲ ਕਰਨ ਵੇਲੇ ਗਲਤ ਹੋ ਜਾਂਦਾ। ਜਦੋਂ ਤੀਕਰ ਮਨ, ਬਚਨ, ਕਰਮ ਤਿੰਨਾਂ ਕਰਕੇ ਇੱਕ ਸੁਰਤਾ ਨਹੀਂ ਹੁੰਦੀ, ਉਦੋਂ ਤੀਕਰ ਸਾਡੀ ਘਾਲਣਾ ਸਫਲ ਨਹੀਂ ਹੁੰਦੀ। ਇਸ ਲਈ ਭੱਟ ਜੀ ਕਹਿੰਦੇ ਨੇ ਫੁਨ ਮਨ ਬਚ ਕਰਮ ਜਾਣ, ਅਨੰਤ ਦੂਜਾ ਨਾ ਮਾਨ। ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੂਜੇ ਨੂੰ ਨਾ ਮੰਨਣਾ ਕਰ। ਨਾਮ ਸੋ ਅਪਾਰ ਸਾਰ, ਉਸ ਪਰਮਾਤਮਾ ਦਾ ਨਾਮ ਜੋ ਬੜਾ ਸਾਰ ਸ੍ਰੇਸ਼ਟ ਹੈ। ਦੀਨੋ ਗੁਰ ਰਿਧ ਧਰ, ਦੀਨੋ ਮੈਨੂੰ ਦਿੱਤਾ ਹੈ ਗੁਰ ਦੇ ਰਾਲੇ ਨੂੰ ਸਿਆਰੀ ਗੁਰੂ ਨੇ, ਰਿਧ ਧਰ ਹਿਰਦੇ ਵਿਚ ਵਸਾ ਦੇ। ਨਲ ਕਵ, ਨਲ ਭੱਟ ਜੀ ਕਹਿੰਦੇ ਨੇ ਪਾਰਸ ਪਰਸ, ਜਿਵੇਂ ਪਾਰਸ ਨੂੰ ਛੂਹ ਕੇ ਕੱਚ ਕੰਚਨਾ ਹੋਏ, ਕੱਚ ਸੋਨਾ ਬਣ ਜਾਂਦਾ। ਚੰਦਨਾ ਸੁਬਾਸ ਜਾਸ ਸਿਮਰਤ ਅਨਤਰ, ਅਨਤਰ ਦਾ ਮਤਲਬ ਹੈ ਹੋਰ ਦੂਜੇ ਦਰਖਤ। ਚੰਦਨ ਦੇ ਨੇੜੇ ਰਹਿ ਕੇ ਉਹ ਵੀ ਸੁਗੰਧੀ ਵਾਲੇ ਹੋ ਜਾਂਦੇ, ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ, ਕਬੀਰ ਚੰਦਨ ਕਾ ਬਿਰਵਾ ਭਲਾ, ਵਿਹੜੇ ਉਹ ਢਾਕ ਪਲਾਸ, ਉਹ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਬਾਵਨ ਭੀਖੂ ਬਾਨੇ ਭੀਖੇ ਵਾਸਤੇ ਸੁਖ ਲੱਗਣਾ, ਜਿਸ ਜੰਗਲ ਦੇ ਅੰਦਰ ਬਾਵਨ ਚੰਦਨ ਦਾ ਬ੍ਰਿਛ ਹੋਵੇ, ਉਹਦੇ ਨੇੜੇ ਤੇੜੇ ਜਿਤਨੇ ਬ੍ਰਿਛ ਹੋਣਗੇ ਉਹ ਸਾਰੇ ਚੰਦਨ ਵਰਗੇ ਹੀ ਹੋ ਜਾਣਗੇ, ਭਾਵ ਉਹਨਾਂ ਵਿਚ ਸੁਗੰਧੀ ਆਉਣ ਲੱਗ ਪਏਗੀ। ਕਹਿੰਦੇ ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ, ਚੰਦਨਾ ਸੁਬਾਸ ਜਾਸ ਸਿਮਰਤ ਅਨਤਪ। ਜਾ ਕੇ ਦੇਖਤ ਦੁਆਰੇ, ਜਿਸ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਆ, ਜਿਹਦੇ ਦਰਬਾਰ ਵਿਚ ਜਾਇਆ, ਕਾਮ ਕ੍ਰੋਧ ਹੀ ਨਿਵਾਰੇ। ਇਹੋ ਹੀ ਮਨੁੱਖ ਨੂੰ ਜ਼ਿਆਦਾ ਪਰੇਸ਼ਾਨ ਕਰਦੇ, ਇਹਨਾਂ ਦੀ ਨਿਵਿਰਤੀ ਹੋ ਜਾਂਦੀ। ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ, ਕਹਿੰਦੇ ਨੇ ਮੈਂ ਐਸੇ ਸਤਿਗੁਰੂ ਦੇ ਪਾਵਨ ਉਪਦੇਸ਼ ਤੋਂ ਬਲਿਹਾਰ ਜਾਂਦਾ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ, ਪ੍ਰਥਮੇ ਨਾਨਕ ਚੰਦ, ਜਗਤ ਭਇਓ ਆਨੰਦ, ਤਾਰਨ ਮਨੁੱਖੈ ਜਨ ਕੀਓ ਪ੍ਰਗਾਸ, ਗੁਰ ਅੰਗਦ ਜੀਓ ਨਿਧਾਨ, ਅਕਥ ਕਥਾ ਗਿਆਨ, ਪੰਚ ਭੂਤ ਬਸ ਕੀਨੇ, ਜਮਤ ਨ ਤਰਾਸ, ਗੁਰ ਅਮਰ ਗੁਰੂ ਸ੍ਰੀ ਸਤ, ਕਲ ਯੁਗ ਰਾਖੀ ਪਤ, ਅਗਨ ਦੇਖਤ ਗਤ, ਚਰਨ ਕਮਲ ਜਾਸ, ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ, ਉਸ ਅਕਾਲ ਪੁਰਖ ਨੇ ਗੁਰੂ ਰਾਮਦਾਸ ਜੀ ਨੂੰ ਰਾਜ ਅਤੇ ਯੋਗ ਦਾ ਤਖ਼ਤ ਦਿੱਤਾ। ਹੁਣ ਉਸ ਪਿਛੋਕੜ ਤੋਂ ਸਾਡੀ ਫਿਰ ਜਾਣਕਾਰੀ ਕਰਾਉਂਦੇ ਨੇ, ਇਹ ਗੱਲ ਸ਼ੁਰੂ ਕਿੱਥੋਂ ਹੋਈ? ਪ੍ਰਥਮੇ ਨਾਨਕ ਚੰਦ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਚੰਦਰਮਾ ਰੂਪ ਪ੍ਰਗਟ ਹੋਏ। ਜਗਤ ਭਇਓ ਆਨੰਦ, ਸੰਸਾਰ ਦੇ ਅੰਦਰ ਬੜੀ ਖੁਸ਼ੀ, ਬੜਾ ਖੇੜਾ ਹੋਇਆ। ਪੜ੍ਹਦੇ ਹੋ ਨਾ ਭਾਈ ਗੁਰਦਾਸ ਜੀ ਦਾ ਕਥਨ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਐਸੀ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ, ਜਿਸ ਤਰ੍ਹਾਂ ਸੂਰਜ ਦੇ ਚੜ੍ਹਨ ਨਾਲ ਅੰਧੇਰਾ ਨਾਸ ਹੋਇਆ ਔਰ ਸਾਰੇ ਜਗਤ ਦੇ ਅੰਦਰ ਗਿਆਨ ਦਾ ਪ੍ਰਕਾਸ਼ ਫੈਲਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਅੰਕਿਤ ਕਰਦੇ। ਭੱਟ ਜੀ ਵੀ ਕਹਿੰਦੇ ਨੇ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖਿਆ ਜਨ ਕੀਓ ਪ੍ਰਗਾਸ। ਮਨੁੱਖਾਂ ਨੂੰ ਤਾਰਨ ਵਾਸਤੇ ਮਾਨੋ ਇਹ ਪ੍ਰਗਾਸ ਚਾਨਣ ਗਿਆਨ ਕੀਤਾ, ਤੇ ਫਿਰ ਇਸ ਲੜੀ ਨੂੰ ਜਾਰੀ ਰੱਖਦੇ ਹਾਂ। ਗੁਰ ਅੰਗਦ ਦਿਓ ਨਿਧਾਨ, ਗੁਰੂ ਨਾਨਕ ਦੇਵ ਜੀ ਨੇ ਆਪਣੇ ਪਰਖੇ ਹੋਏ ਸੇਵਕ ਭਾਈ ਲਹਿਣਾ ਜੀ ਨੂੰ ਅੰਗ ਨਾਲ ਲਾ ਕੇ ਅੰਗਦ ਬਣਾਇਆ ਤੇ ਉਨ੍ਹਾਂ ਨੂੰ ਇਹ ਖਜ਼ਾਨਾ ਅੱਗੋਂ ਬਖਸ਼ਿਆ। ਅਕਥ ਕਥਾ ਗਿਆਨ, ਉਸ ਪਰਮਾਤਮਾ ਦੀ ਅਕਥ ਕਥਾ ਦਾ ਗਿਆਨ ਕਰਾਇਆ। ਪੰਚ ਭੂਤ ਬਸ ਕੀ ਨੇ, ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਪੰਜ ਭੂਤਾਂ ਨੂੰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਆਪਣੇ ਵਸ ਵਿਚ ਕਰ ਲਿਆ। ਜਮਤ ਨ ਤਰਾਸ, ਜਮਾਂ ਦਾ ਡਰ ਫਿਰ ਨਹੀਂ ਵਿਆਪਦਾ। ਆਖਿਆ ਗੁਰ ਅਮਰ ਗੁਰੂ ਸ੍ਰੀ ਸਤ, ਧੰਨ ਗੁਰੂ ਅੰਗਦ ਦੇਵ ਜੀ ਦੀ ਛੋਹ ਨਾਲ ਸ੍ਰੀ ਸਤਿਗੁਰੂ ਅਮਰਦਾਸ ਜੀ ਪ੍ਰਗਟ ਹੋਏ। ਕਲਯੁਗ ਰਾਖੀ ਪੱਤ, ਉਨ੍ਹਾਂ ਨੇ ਕਲਯੁਗ ਦੀ ਪੱਤ ਰੱਖ ਲਈ, ਭਾਵ ਕਲਯੁਗ ਦੇ ਅੰਦਰ ਜੋ ਜੀਵਾਂ ਦਾ ਵਿਕਾਰਾਂ ਨਾਲ ਬੁਰਾ ਹਾਲ ਹੋ ਰਿਹਾ ਸੀ ਉਨ੍ਹਾਂ ਨੂੰ ਬਚਾਇਆ, ਕਲਯੁਗ ਦੀ ਪੱਤ ਰੱਖੀ। ਚਰਨ ਕਮਲ ਜਾਸ, ਆਪਦੇ ਚਰਨ ਕਮਲਾਂ ਦਾ ਦਰਸ਼ਨ ਕਰਕੇ ਭਾਵ ਕਲਯੁਗ ਦੇ ਪਾਪ ਭੱਜ ਗਏ। ਸਭ ਵਿਧ ਮਾਨਿਓ ਮਨ, ਜਦੋਂ ਗੁਰੂ ਅਮਰਦਾਸ ਜੀ ਦਾ ਮਨ ਸਭ ਵਿਧ ਹਰ ਤਰੀਕੇ ਨਾਲ ਮੰਨ ਗਿਆ ਭਈ ਇਹ ਮੇਰਾ ਸੇਵਕ ਇਸ ਯੋਗ ਹੈ, ਤਾਵੀ ਭਇਓ ਪ੍ਰਸੰਨ, ਉਦੋਂ ਹੀ ਗੁਰੂ ਅਮਰਦਾਸ ਜੀ ਨੇ ਪ੍ਰਸੰਨ ਹੋ ਕੇ ਪਤੀਜ ਕੇ ਰਾਜ ਯੋਗ ਤਖ਼ਤ ਦੀਨ ਗੁਰ ਰਾਮਦਾਸ, ਫਿਰ ਇਹ ਰਾਜ ਯੋਗ ਦਾ ਤਖ਼ਤ ਗੁਰੂ ਰਾਮਦਾਸ ਜੀ ਨੂੰ ਦਿੱਤਾ। ਰੱਡ ਇਹ ਛੰਦ ਦਾ ਨਾਮ ਹੈ ਸਤਸੰਗ ਜੀ, ਇਹ ਪੱਟ ਦਾ ਨਾਮ ਨਹੀਂ ਹੈ। ਇਹਦੀ ਚਾਲ ਬਦਲੇਗੀ ਕਿਉਂਕਿ ਹੁਣ ਤੱਕ ਸਵੱਈਏ ਚੱਲ ਰਹੇ ਸਨ। ਇਹ ਠੀਕ ਹੈ ਕਿ ਸੰਥਾ ਵਿੱਚ ਅਸੀਂ ਸਵੱਈਏ ਦੀ ਚਾਲ ਦੁਆਰਾ ਪਾਠ ਨਹੀਂ ਕਰਦੇ, ਕਿਉਂ ਤੁਹਾਨੂੰ ਇੱਕ ਇੱਕ ਵਿਸਰਾਮ ਸਮਝਾਉਣਾ ਹੈ। ਹਾਂ, ਜਦੋਂ ਆਏਗਾ ਮੌਕਾ ਤੁਹਾਨੂੰ ਉਸ ਤਰੀਕੇ ਨਾਲ ਪੜ੍ਹ ਕੇ ਵੀ ਦੱਸਾਂਗੇ, ਪਰ ਫਿਲਹਾਲ ਸੰਥਾ ਵਿੱਚ ਉਹ ਨਿਯਮ ਨਹੀਂ ਪਾਲਿਆ ਜਾਂਦਾ। ਹਾਂ, ਜਦੋਂ ਪਾਠ ਕੀਤਾ ਜਾਂਦਾ ਫਿਰ ਉਸ ਲੈਅ ਵਿੱਚ ਪਾਠ ਕੀਤਾ ਜਾਏ ਤੇ ਇੱਕ ਵੱਖਰਾ ਹੀ ਆਨੰਦ ਆਉਂਦਾ। ਤੋ ਇੱਕ ਛੰਦ ਹੈ, ਇਹਦੀ ਚਾਲ ਵੀ ਵੱਖਰੀ ਹੈ। ਜਿਸੈ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰਿਭਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਜਿਸ ਹੈ ਜਿਸ ਪਰਮਾਤਮਾ ਨੇ ਧਰਤੀ ਤੇ ਆਕਾਸ਼ ਨੂੰ ਟਿਕਾ ਰੱਖਿਆ। ਦੇਖੋ ਅਸੀਂ ਛੋਟੀ ਜਿਹੀ ਬਿਲਡਿੰਗ ਬਣਾਉਣੀ ਹੁੰਦੀ ਹੈ ਇਹਦਾ ਕਿਤਨਾ ਭਾਰੀ ਅਡੰਬਰ ਕਰਦੇ, ਦੀਵਾਰਾਂ ਨਾ ਬਣਾਓ ਤੇ ਛੱਤ ਨਹੀਂ ਠਹਿਰ ਸਕਦੀ, ਇਹਦੇ ਵਿੱਚ ਬੀਮ ਨਾ ਪਾਓ ਤੇ ਛੱਤ ਨਹੀਂ ਠਹਿਰ ਸਕਦੀ, ਥੰਮੇ ਦੇਣੇ ਪੈਂਦੇ ਨੇ, ਬਹੁਤ ਭਾਰੀ ਡੰਬਰ। ਪਰ ਕਿਤਨਾ ਵੱਡਾ ਆਕਾਸ਼ ਹੈ ਬਿਨ ਥੰਮਾ ਗਗਨ ਰਹਾਏ ਦਾ, ਕਿਧਰੇ ਕੋਈ ਥੰਮਾ ਕਿਸੇ ਨੇ ਦੇਖਿਆ ਤੇ ਦੱਸੋ? ਭਾਵ ਬਿਨਾਂ ਥੰਮਿਆਂ ਤੋਂ ਸਾਰੇ ਅਸਮਾਨ ਨੂੰ ਟਿਕਾਇਆ। ਧਰਤੀ ਕਿੱਸਾ ਪਾਣੀ ਤਿੰਨ ਹਿੱਸੇ, ਹਮੇਸ਼ਾ ਬਹੁਤੀ ਚੀਜ਼ ਥੋੜੀ ਨੂੰ ਖਾ ਜਾਂਦੀ, ਪਰ ਪਰਮਾਤਮਾ ਨੇ ਐਸੇ ਢੰਗ ਨਾਲ ਧਰਤੀ ਨੂੰ ਟਿਕਾਇਆ ਤੇ ਬਚਾਇਆ ਹੋਇਆ। ਜਿਸੈ ਧਾਰਿਓ ਧਰਤ ਅਰ ਵਿਓਮ ਅਰ ਪਵਨ, ਫਿਰ ਹਵਾ ਨੂੰ ਕੈਸੇ ਨਿਯਮਬੱਧ ਤਰੀਕੇ ਨਾਲ ਚਲਾਇਆ, ਤੇ ਨੀਰ ਸਰ ਪਾਣੀ ਦਾ ਸਰੋਵਰ, ਭਾਵ ਇਸ ਪਾਣੀ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਹੋਇਆ। ਅਵਰ ਅਨਲ ਅਨਾਦ ਕੀਓ, ਉਸ ਪਰਮਾਤਮਾ ਨੇ ਅਨਲ ਕਹੀਏ ਅਗਨੀ ਪੈਦਾ ਕੀਤੀ, ਅਨਾਦ ਦਾ ਇੱਥੇ ਮਤਲਬ ਅਨ ਆਦਿਕ ਪੈਦਾ ਕੀਤੇ ਨੇ। ਸਸ ਰਿਖ, ਸਸ ਕਹਿੰਦੇ ਨੇ ਚੰਦਰਮਾ ਨੂੰ, ਸਸ ਰਿਖ ਨਿਸ, ਨਿਸ ਦੇ ਸੱਸੇ ਨੂੰ ਸਿਆਰੀ ਹੈ, ਰਾਤ ਦੇ ਸਮੇਂ ਚੰਦਰਮਾ ਦੀ ਡਿਊਟੀ ਲਾਈ ਹੈ, ਸੂਰ ਦਿਨ, ਦਿਨ ਦੇ ਸਮੇਂ ਸੂਰਜ ਦੀ ਡਿਊਟੀ ਹੈ। ਸੈਲ ਤਰੂ ਫਲ ਫੁੱਲ ਦਿਓ, ਜਿਸਨੇ ਪਹਾੜ ਬਣਾਏ ਨੇ, ਫਿਰ ਦਰਖਤ ਲਾਏ ਨੇ, ਫਿਰ ਉਨ੍ਹਾਂ ਨੂੰ ਫਲ ਤੇ ਫੁੱਲ ਆਦਿਕ ਵੀ ਦਿੱਤੇ ਹਨ। ਸੁਰ ਨਰ ਸਪਤ ਸਮੁੰਦਰ ਕੇ, ਜਿਸ ਪਰਮਾਤਮਾ ਨੇ ਦੇਵਤੇ ਮਨੁੱਖ ਤੇ ਸੱਤ ਸਮੁੰਦਰ ਕੀਤੇ ਹਨ। ਧਾਰਿਓ ਤ੍ਰਿਭਵਨ ਜਾਸ, ਜਿਸਨੇ ਤਿੰਨੇ ਭਵਨਾਂ ਨੂੰ ਧਾਰਨ ਕੀਤਾ ਟਿਕਾਇਆ ਹੋਇਆ। ਸੋਈ ਏਕ ਨਾਮ ਹਰ ਨਾਮ ਸਤ, ਉਹ ਇੱਕ ਪਰਮਾਤਮਾ ਦਾ ਨਾਮ ਜੋ ਸਦਾ ਸਤ ਕਾਇਮ ਰਹਿਣ ਵਾਲਾ ਹੈ। ਪਾਇਓ ਗੁਰ ਅਮਰ ਪ੍ਰਗਾਸ, ਉਹ ਧੰਨ ਗੁਰੂ ਰਾਮਦਾਸ ਜੀ ਤੋਂ ਗੁਰੂ ਰਾਮਦਾਸ ਜੀ ਨੂੰ ਲੱਭਾ ਹੈ, ਪ੍ਰਾਪਤ ਕੀਤਾ। ਕਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤ ਗੁਰਮੁਖ ਭਣਿਓ, ਲੋਹੋ ਹੋਇਓ ਲਾਲ, ਨਦਰ ਸਤਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿੋ ਵਿਚਾਰੈ, ਕਾਠੋ ਸ੍ਰੀ ਖੰਡ ਸਤਗੁਰ ਕੀਓ, ਦੁਖ ਦਰਿਦਰ ਤਿਨਕੇ ਗਏ, ਸਤਗੁਰੂ ਚਰਨ ਜਿਨ ਪਰਸਿਆ, ਸੇ ਪਸ ਪਰੇਤ ਸੁਰ ਨਰ ਭਏ। ਭੱਟ ਜੀ ਕਹਿੰਦੇ ਨੇ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਕੰਨਾਂ ਨਾਲ ਸੁਣਿਆ, ਦੇਖੋ ਸ਼ਬਦ ਦੀ ਕਿਤਨੀ ਤਾਕਤ ਹੈ। ਇਹਨਾਂ ਕੰਨਾਂ ਨਾਲ ਹੀ ਅਸੀਂ ਚੰਗੀਆਂ ਗੱਲਾਂ ਵੀ ਸੁਣਦੇ ਹਾਂ ਤੇ ਭੈੜੀਆਂ ਵੀ ਸੁਣਦੇ। ਭੈੜੀਆਂ ਗੱਲਾਂ ਵੀ ਸੁਣ ਕੇ ਸਾਡੇ ਹਿਰਦੇ ਨੂੰ ਜਾ ਕੇ ਟੁੰਬਦੀਆਂ ਨੇ, ਚੰਗੀਆਂ ਗੱਲਾਂ ਵੀ ਸੁਣਦੇ ਹਾਂ ਤੇ ਉਹ ਵੀ ਟੁੰਬਦੀਆਂ। ਜਦੋਂ ਅਸੀਂ ਗੁਰੂ ਦਾ ਸ਼ਬਦ ਸੁਣਦੇ ਹਾਂ ਉਹ ਸਾਡੇ ਹਿਰਦੇ ਨੂੰ ਜਾ ਕੇ ਸਪਰਸ਼ ਕਰ, ਤੇ ਜਿਹੜੇ ਮਨੁੱਖ ਉਸ ਸ਼ਬਦ ਦੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰ ਲੈਂਦੇ ਨੇ ਉਹ ਕੱਚ ਤੋਂ ਕੰਚਨ ਹੋ ਜਾਂਦੇ। ਹੁਣ ਕੱਚ ਤੇ ਕੰਚਨ ਦੀ ਮਿਸਾਲ ਕਿਉਂ ਦਿੱਤੀ? ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਜਾਣਦੇ। ਕੱਚ ਦਾ ਬਰਤਨ ਟੁੱਟ ਜਾਏ ਅਸੀਂ ਚੁੱਕ ਕੇ ਬਾਹਰ ਸੁੱਟ ਦਿੰਦੇ, ਉਹਦੀ ਕੋਈ ਵੈਲਿਊ ਨਹੀਂ ਸਮਝਦੇ। ਪਰ ਕਦੇ ਸੋਨੇ ਦਾ ਗਹਿਣਾ ਟੁੱਟ ਜਾਏ ਕਦੇ ਕਿਸੇ ਨੇ ਬਾਹਰ ਨਹੀਂ ਸੁੱਟੇ, ਉਹਦੀ ਵੈਲਿਊ ਹੈ। ਗੱਲ ਤਾਂ ਇਹ ਹੈ ਕਿ ਜਿਹੜੇ ਮਨੁੱਖ ਵਿਕਾਰਾਂ ਵਿਚ ਫਸੇ ਹੋਏ, ਭੈੜੇ ਪਾਸੇ ਲੱਗੇ ਹੋਏ, ਕੱਚ ਵਰਗੇ ਹੋਏ, ਜੇ ਉਹ ਗੁਰੂ ਦਾ ਸ਼ਬਦ ਕੰਨਾਂ ਵਿਚ ਸੁਣ ਲੈਣ, ਉਹ ਸੋਨੇ ਵਰਗੇ ਬਣ ਜਾਂਦੇ। ਕਿਸ ਕਿਸ ਦੀ ਮਿਸਾਲ ਦੇਵਾਂ, ਠੱਗ ਵਰਗੇ ਜਿਹੜੇ ਆਪਣੇ ਆਪ ਨੂੰ ਸੱਜਣ ਠੱਗ ਕਹਾਉਂਦੇ ਸੀ, ਜੇ ਬਾਬੇ ਨਾਨਕ ਦੇ ਬਚਨ ਸੁਣੇ ਤੇ ਪਾਤਸ਼ਾਹ ਨੇ ਇੰਨਾ ਹੀ ਪੁੱਛਿਆ ਵੀ ਤੇਰਾ ਨਾਮ ਕੀ ਹੈ, ਕਹਿੰਦਾ ਜੀ ਮੇਰਾ ਨਾਮ ਸੱਜਣ। ਸਤਿਗੁਰੂ ਜੀ ਨੇ 2-3 ਵਾਰੀ ਕਿਹਾ ਤੇਰਾ ਨਾਮ ਸੱਜਣ, ਉਹਦਾ ਹਿਰਦਾ ਕੰਬ ਗਿਆ, ਉਹਨੂੰ ਸਮਝ ਆ ਗਈ ਕਿ ਮੈਂ ਸੱਜਣ ਤੇ ਨਹੀਂ ਹੈ। ਤੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਆਖਿਆ ਇਉਂ ਬਾਹਰੋਂ ਕੋਈ ਭੇਖ ਬਣਾ ਕੇ ਸੱਜਣ ਨਹੀਂ ਬਣ ਸਕਦਾ। ਪੂਰਾ ਸ਼ਬਦ ਕਦੇ ਧਿਆਨ ਨਾਲ ਪੜ੍ਹ ਲਓ, ਬਸ ਉਹਦਾ ਜੀਵਨ ਬਦਲ ਦੇ। ਹੁਣ ਉਹ ਕੀ ਬਣ ਗਿਆ? ਕੱਚ ਤੋਂ ਕੰਚਨ ਬਣ ਗਿਆ। ਕਿਸ ਕਿਸ ਦੀ ਮਿਸਾਲ ਦਿੱਤੀ ਜਾਏ? ਹਾਂ, ਜੇ ਸਾਡੇ ਵਿਚ ਕੋਈ ਨਈ ਤਬਦੀਲੀ ਆਉਂਦੀ ਤੇ ਕਸੂਰ ਸਾਡਾ, ਅਸੀਂ ਸੁਣਦੇ ਹਾਂ ਅੰਦਰ ਜਾਣ ਹੀ ਨਹੀਂ ਦਿੰਦੇ, ਹਿਰਦੇ ਵਿਚ ਵਸਾਉਂਦੇ ਹੀ ਨਹੀਂ। ਪਰ ਭੱਟ ਜੀ ਕਹਿ ਰਹੇ ਨੇ ਗੁਰੂ ਸ਼ਬਦ ਵਿਚ ਇਹ ਤਾਕਤ ਹੈ, ਕੱਚੋ ਕੰਚਨ ਬਹਿਓ, ਕੱਚ ਤੋਂ ਕੰਚਨ ਬਣ ਗਿਆ। ਸ਼ਬਦ ਗੁਰ ਸ੍ਰਵਣੈ ਸੁਣ, ਸ੍ਰਵਣੈ ਕੰਨਾਂ ਦੇ ਨਾਲ ਜਿਸ ਨੇ ਗੁਰੂ ਦਾ ਸ਼ਬਦ ਸੁਣੇ, ਬਿਖਤੇ ਅੰਮ੍ਰਿਤ ਹੋਇਓ, ਉਹ ਜ਼ਹਿਰ ਤੋਂ ਅੰਮ੍ਰਿਤ ਬਣ ਗਿਆ। ਹੁਣ ਜ਼ਹਿਰ ਜ਼ਿੰਦਗੀ ਲੈਂਦਾ ਹੈ, ਅੰਮ੍ਰਿਤ ਜ਼ਿੰਦਗੀ ਦਿੰਦਾ ਹੈ। ਜ਼ਹਿਰ ਖਾ ਲਓ ਤੇ ਬੰਦਾ ਮਰ ਜਾਂਦਾ, ਅੰਮ੍ਰਿਤ ਖਾ ਲਓ ਤੇ ਬੰਦਾ ਜੀਵਤ ਹੋ ਜਾਂਦਾ। ਉਹੋ ਹੀ ਬੋਲ ਨੇ ਜਿਨ੍ਹਾਂ ਨੂੰ ਸੁਣ ਕੇ ਕੋਈ ਆਂਦਾ ਮੇਰੇ ਸਤੀ ਕਪੜੀ ਅੱਗ ਲੱਗ ਗਈ, ਉਹੋ ਹੀ ਬੋਲ ਨੇ ਜਿਨ੍ਹਾਂ ਨੂੰ ਸੁਣ ਕੇ ਹਿਰਦਾ ਠੰਡਾ ਠਾਰਤ। ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਪੜੇ, ਮੁਖ ਦੇ ਖੱਖੇ ਨੂੰ ਸਿਆਰੀ ਹੈ ਮੂੰਹ ਤੋਂ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਪੜੇ ਉਚਾਰਨ ਕੀਤਾ। ਨੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਜਦੋਂ ਸਤਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦੇ ਨੇ ਲੋਹੇ ਤੋਂ ਲਾਲ ਬਣਾ ਦਿੰਦੇ। ਧੰਨ ਗੁਰੂ ਅਮਰਦਾਸ ਜੀ ਨੇ ਇਹ ਬਚਨ ਹੀ ਸੁਣੇ ਸਨ, ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਆਖਿਆ ਉਹ ਮਨੂਰ ਜੋ ਲੋਹੇ ਦੀ ਮੈਲ ਜੰਗਾਲ ਹੁੰਦਾ, ਜਿਹਨੂੰ ਲੋਹੇ ਦੇ ਕਾਰਖਾਨੇ ਵਾਲੇ ਚੁੱਕ ਕੇ ਬਾਹਰ ਸੁੱਟ ਦਿੰਦੇ, ਉਹਨੂੰ ਮਨੂਰ ਕਹਿੰਦੇ। ਕਹਿੰਦੇ ਉਹ ਸੋਨਾ ਬਣ ਸਕਦਾ ਜੇ ਗੁਰੂ ਦੇ ਵਚਨ ਨੂੰ ਸੁਣ ਕੇ ਮੰਨ ਲਵੇ। ਪਇਆ ਮਨੂਰ ਕੰਚਨ ਫਿਰ ਹੋਵੇ, ਤੋ ਭੱਟ ਜੀ ਕਹਿੰਦੇ ਨੇ ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਪੱਥਰ ਤੋਂ ਮਾਣਕ ਬਣਾ ਦੇ। ਗਿਆਨ ਗੁਰ ਕਹਿੋ ਵਿਚਾਰੈ, ਗੁਰੂ ਦੇ ਕਹੇ ਹੋਏ ਗਿਆਨ ਨੂੰ ਜੇ ਕੋਈ ਵਿਚਾਰ ਲਵੇ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਕਾਠ ਕਹਿੰਦੇ ਨੇ ਆਮ ਲੱਕੜ ਨੂੰ, ਸ੍ਰੀ ਖੰਡ ਕਹਿੰਦੇ ਨੇ ਚੰਦਨ ਨੂੰ। ਆਮ ਲੱਕੜ ਕੁਇੰਟਲਾਂ ਦੇ ਭਾਅ ਲੱਕੜੀ ਦੇ ਟਾਲਾਂ ਤੇ ਮਿਲਦੀ ਹੈ ਤੇ ਲੋਕ ਫੂਕ ਫੂਕ ਕੇ ਸਵਾਹ ਬਣਾਈ ਜਾਂਦੇ, ਪਰ ਜਿਹੜੀ ਚੰਦਨ ਦੀ ਲੱਕੜ ਹੈ ਉਹਨੂੰ ਲੈਣ ਵਾਸਤੇ ਬੜੀ ਕੀਮਤ ਅਦਾ ਕਰਨੀ ਪੈਂਦੀ। ਭੱਟ ਜੀ ਕਹਿੰਦੇ ਨੇ ਕਾਠੋਂ ਸ੍ਰੀ ਖੰਡ ਸਤਿਗੁਰ ਕੀ ਆਓ, ਸਤਿਗੁਰ ਦੇ ਰਾਰੇ ਨੂੰ ਸਿਆਰੀ ਹੈ ਸਤਿਗੁਰੂ ਨੇ ਆਪਣੇ ਉਪਦੇਸ਼ ਦੁਆਰਾ। ਆਮ ਲੱਕੜ ਤੋਂ ਚੰਦਨ ਬਣਾ ਦੇ, ਦੁੱਖ ਦਰਿੱਦਰ ਤਿਨਕੇ ਗਏ, ਉਹਨਾਂ ਦੇ ਦੁੱਖ ਦਰਿੱਦਰ ਦੂਰ ਹੋ ਗਏ। ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪਰੇਤ ਸੁਰ ਨਰ ਵੈ। ਜਿਨ੍ਹਾਂ ਨੇ ਗੁਰੂ ਦੇ ਚਰਨ ਪਰਸੇ, ਉਹਨਾਂ ਦੀ ਬਿਰਤੀ ਭਾਵੇਂ ਪਸ਼ੂਆਂ ਤੇ ਪ੍ਰੇਤਾਂ ਵਰਗੀ ਸੀ, ਉਹ ਦੇਵਤਿਆਂ ਤੇ ਚੰਗੇ ਮਨੁੱਖਾਂ ਵਰਗੀ ਬਣ ਗਈ, ਤਥਾ ਉਹ ਦੇਵਤੇ ਤੇ ਮਨੁੱਖ ਬਣ ਗਏ। ਜਾਮ ਗੁਰੂ ਹੋਏ ਵੱਲ ਧਨੈ ਕਾ ਗਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੀ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਐਨਿਸ ਜਪੈ ਦਾਸ ਭੱਟ ਬੇਨਤ ਕਹਿ ਜੋ ਗੁਰੂ ਨਾਮ ਰਿਧਮੈ ਧਰੈ ਸੇ ਜਨਮ ਮਰਨ ਦੋਥੇ ਰਹਿ। ਹੁਣ ਭੱਟ ਜੀ ਕਹਿੰਦੇ ਨੇ ਜਾਮ ਗੁਰੂ ਹੋਏ ਵੱਲ। ਜਾਮ ਦਾ ਮਤਲਬ ਹੈ ਜਦੋਂ ਸਤਿਗੁਰੂ ਕਿਸੇ ਮਨੁੱਖ ਦਾ ਪੱਖ ਕਰੇ। ਹੁਣ ਸਤਿਗੁਰੂ ਐਵੇਂ ਤੇ ਪੱਖ ਨਹੀਂ ਕਰਦੇ, ਸਤਿਗੁਰੂ ਤੇ ਪੱਖ ਉਹਨਾਂ ਦਾ ਹੀ ਕਰਦਾ ਨਾ ਜਿਹੜੇ ਸਤਿਗੁਰੂ ਦੀ ਰਜ਼ਾ ਵਿੱਚ ਚੱਲਦੇ, ਜਿਹੜੇ ਸਤਿਗੁਰੂ ਦੇ ਕਹੇ ਮੁਤਾਬਕ ਚੱਲਦੇ। ਫਿਰ ਜਿਨ੍ਹਾਂ ਵੱਲ ਸਤਿਗੁਰੂ ਹੋ ਜਾਏ, ਧਨੈ ਕਿਆ ਗਰਵ ਦਿਜੈ, ਉਹ ਧਨ ਦੇ ਕਾਰਨ ਅਹੰਕਾਰ ਨਹੀਂ ਕਰਦੇ। ਭਾਵ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੋ ਜਾਂਦੀ, ਉਨ੍ਹਾਂ ਨੂੰ ਸਮਝ ਆ ਜਾਂਦੀ ਮੇਰਾ ਮੁਝਮੇ ਕਿਛ ਨਹੀਂ, ਜੋ ਕੁਝ ਹੈ ਸੋ ਤੇਰਾ। ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕਿਜੈ, ਜਦੋਂ ਗੁਰੂ ਵੱਲ ਹੋ ਜਾਏ ਤਾਂ ਲੱਖਾਂ ਫੌਜਾਂ ਵੀ ਕੀ ਵਿਗਾੜ ਸਕਦੀਆਂ। ਜਾਮ ਗੁਰੂ ਹੋਏ ਵੱਲ ਜਦੋਂ ਗੁਰੂ ਦੀ ਰਹਿਮਤ ਹੋ ਜਾਏ, ਗੁਰੂ ਪੱਖ ਤੇ ਹੋ ਜਾਏ, ਗਿਆਨ ਅਰ ਧਿਆਨ ਅਨੰਨ ਪਰ, ਉਸ ਮਨੁੱਖ ਦੇ ਅੰਦਰ ਗਿਆਨ ਅਤੇ ਧਿਆਨ ਦੀ ਬਖਸ਼ਿਸ਼ ਹੋ ਜਾਂਦੀ ਹੈ ਔਰ ਉਹ ਹਰੀ ਤੋਂ ਬਿਨਾਂ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ। ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ, ਜਦੋਂ ਗੁਰੂ ਸਹਾਇਤਾ ਕਰੇ ਤਾਂ ਫਿਰ ਉਸ ਜੀਵ ਦੇ ਅੰਦਰ ਗੁਰੂ ਦੀ ਸਿੱਖਿਆ ਦੇ ਨਾਲ ਸੱਚੇ ਪਰਮਾਤਮਾ ਦਾ ਪਿਆਰ ਸਾਖਿਆਤ ਹੋ ਜਾਂਦਾ, ਪ੍ਰਗਟ ਹੋ ਜਾਂਦਾ। ਫਿਰ ਭੱਟ ਜੀ ਕਹਿੰਦੇ ਨੇ ਜੋ ਗੁਰੂ ਗੁਰੂ ਐਨਿਸ ਜਪੈ, ਐਨਿਸ ਦਾ ਮਤਲਬ ਹੈ ਦਿਨੇ ਰਾਤੀ, ਜਿਹੜਾ ਗੁਰੂ ਦੇ ਪਵਿੱਤਰ ਨਾਮ ਨੂੰ ਜਪਦਾ ਹੈ, ਯਾਦ ਕਰਦਾ ਹੈ। ਦਾਸ ਭੱਟ ਬੇਨਤ ਕਹਿ, ਹੁਣ ਭਾਵੇਂ ਇੱਥੇ ਦਾਸ ਸ਼ਬਦ ਆਇਆ ਪਰ ਇਹ ਭੱਟ ਆਪਣੇ ਲਈ ਵਰਤ ਰਿਹਾ, ਮੈਂ ਨਲ ਭੱਟ ਦਾਸ ਬੇਨਤੀ ਕਰਦਾ। ਕੀ ਕਹਿਣਾ, ਜੋ ਗੁਰੂ ਨਾਮ ਰਿਧਮੈ ਧਰੈ ਸੇ ਜਨਮ ਮਰਨ ਦੋਥੇ ਰਹਿ। ਜਿਹੜਾ ਬਈ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਉਪਦੇਸ਼ ਆਪਣੇ ਹਿਰਦੇ ਵਿਚ ਵਸਾ ਲੈਂਦਾ, ਉਹ ਜੰਮਣ ਤੇ ਮਰਨ ਦੋਵਾਂ ਤੋਂ ਰਹਿ ਬਚ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੈ ਤਬ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਅਕਥ ਸੰਸਾਰ ਮੈਂ। ਭੱਟ ਜੀ ਕਹਿੰਦੇ ਨੇ ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖਾ ਜੀਵਨ ਦੇ ਰਾਹ ਵਿਚ ਹਨੇਰਾ ਹੀ ਹਨੇਰਾ। ਗੁਰਬਿਨ ਘੋਰ ਅੰਧਾਰ, ਤੁਸੀਂ ਰੋਜ਼ ਆਸਾ ਕੀ ਵਾਰ ਵਿਚ ਪੜ੍ਹਦੇ ਹੋ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਹਿਲਾ ਦੂਜਾ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਠੀਕ ਹੈ, ਸੂਰਜ ਬਾਹਰਲੇ ਹਨੇਰੇ ਨੂੰ ਦੂਰ ਕਰਦਾ, ਚੰਦਰਮਾ ਰਾਤ ਦੇ ਹਨੇਰੇ ਨੂੰ ਦੂਰ ਕਰਦਾ, ਪਰ ਜਿਹੜਾ ਸਾਡੇ ਅੰਦਰ ਅਗਿਆਨਤਾ ਦਾ ਅੰਧੇਰਾ, ਉਹ ਗੁਰੂ ਦੇ ਗਿਆਨ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ। ਇਸ ਲਈ ਭੱਟ ਜੀ ਕਹਿੰਦੇ ਨੇ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਪੈ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਮਨੁੱਖ ਨੂੰ ਸਮਝ ਹੀ ਨਹੀਂ ਆਉਂਦੀ ਕਿ ਮੇਰਾ ਜੀਵਨ ਕਿਸ ਲਈ ਹੈ, ਮੈਨੂੰ ਪਰਮਾਤਮਾ ਨੇ ਕਾਹਦੇ ਲਈ ਸੰਸਾਰ ਵਿੱਚ ਭੇਜਿਆ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨਾਂ ਸੋਝੀ ਨਹੀਂ ਆਉਂਦੀ ਤੇ ਗੁਰੂ ਬਿਨਾਂ ਜੀਵਨ ਦੇ ਕਾਰਜ ਵਿੱਚ ਸਿੱਧੀ ਸਫਲਤਾ ਨਹੀਂ ਆਉਂਦੀ। ਗੁਰਬਿਨ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਮੁਕਤ ਨਾ ਪਾਵੇ। ਮੁਕਤ ਸ਼ਬਦ ਸੰਸਕ੍ਰਿਤ ਦਾ ਹੈ, ਜਿਹਦੇ ਅਰਥ ਨੇ ਬੰਧਨਾਂ ਤੋਂ ਰਹਿਤ ਹੋ, ਭਾਵ ਵਿਕਾਰਾਂ ਤੋਂ ਮਨੁੱਖ ਬਚ ਨਹੀਂ ਸਕਦਾ। ਬਸ ਜਦੋਂ ਗੁਰੂ ਕਿਰਪਾ ਕਰਦਾ ਰਸਤਾ ਦੱਸ ਦਿੰਦਾ। ਗੁਰੂ ਕੀ ਕਰਦਾ? ਗੁਰੂ ਇਹ ਸਮਝਾਉਂਦਾ ਹੈ, ਜ਼ਿੰਦਗੀ ਇੱਕ ਰਸਤਾ ਹੈ, ਇਸ ਰਸਤੇ ਵਿੱਚੋਂ ਦੋ ਰਸਤੇ ਫੱਟ ਰਹੇ ਨੇ, ਇੱਕ ਨੇਕੀ ਹੈ ਇੱਕ ਬਦੀ ਹੈ, ਇੱਕ ਚੰਗਾ ਹੈ ਇੱਕ ਮਾੜਾ ਹੈ। ਗੁਰੂ ਦੱਸਦਾ ਵੀ ਆਹ ਚੰਗਾ ਆਹ ਮਾੜਾ। ਹੁਣ ਜਿਨ੍ਹਾਂ ਨੇ ਗੁਰੂ ਦੇ ਦੱਸੇ ਉੱਤੇ ਚੰਗੇ ਰਸਤੇ ਨੂੰ ਅਪਣਾ ਲਿਆ, ਉਹ ਭੈੜੇ ਤੋਂ ਬਚ ਗਏ। ਤੋ ਇਸ ਲਈ ਭੱਟ ਜੀ ਕਹਿੰਦੇ ਨੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇੱਥੇ ਮਨ ਸੰਬੋਧਨ ਹੈ, ਹੇ ਮੇਰੇ ਮਨ ਸਤਿਗੁਰ ਦੀ ਸ਼ਰਨ ਪਾਓ, ਇਹੀ ਉੱਤਮ ਵਿਚਾਰ ਹੈ। ਔਰ ਐਸੇ ਗੁਰੂ ਦੀ ਸੰਗਤ ਕਰ ਜੋ ਸਪੰਨ ਹੈ। ਸਪੁੰਨ ਦਾ ਮਤਲਬ ਹੈ ਜਿਹਦੇ ਅੰਦਰ ਆਪ ਗੁਣ ਹਨ। ਰੋਜ਼ ਤੁਸੀਂ ਪੜ੍ਹਦੇ ਹੋ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ। ਗੁਰ ਕਰ ਸ਼ਬਦ ਸਪੁੰਨ, ਸ਼ਬਦ ਦੇ ਸੂਰੇ ਗੁਰੂ ਨੂੰ ਕਰਨਾ ਕਰ, ਅਗਨ ਕੱਟੈ ਸਭ ਤੇ, ਤੇਰੇ ਜਿਤਨੇ ਪਾਪ ਵਿਕਾਰ ਨੇ ਉਹ ਕੱਟੇ ਜਾਣ। ਗੁਰ ਨਯਣ, ਹੁਣ ਨਯਣ ਦੇ ਨਾਣੇ ਨੂੰ ਸਿਆਰੀ, ਅੱਖਾਂ ਵਿੱਚ ਵੀ ਗੁਰੂ ਨੂੰ ਵਸਾ। ਬੈਣ ਗੁਰ, ਜਦੋਂ ਤੂੰ ਰਸਨਾ ਤੋਂ ਬੋਲੇ ਤਾਂ ਵੀ ਗੁਰੂ ਤੇਰੇ ਨਾਲ ਹੋ। ਇਹ ਨਹੀਂ ਕਿ ਤੂੰ ਗੁਰਦੁਆਰੇ ਬੈਠ ਕੇ ਤੇ ਕਵੇਂ ਬਈ ਇੱਥੇ ਝੂਠ ਨਹੀਂ ਬੋਲਣਾ, ਤੇ ਦੁਕਾਨ ਤੇ ਜਾ ਕੇ ਬੋਲ ਲੈਣਾ। ਨਹੀਂ ਨਹੀਂ, ਉੱਥੇ ਵੀ ਨਹੀਂ ਬੋਲਣਾ, ਉੱਥੇ ਵੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ। ਗੁਰ ਨਯਣ ਬੈਣ ਗੁਰ ਗੁਰ ਕਰੋ, ਭਾਵ ਹਰ ਵੇਲੇ ਰਸਨਾ ਤੇ ਵੀ ਗੁਰੂ ਦਾ ਨਾਮ ਹੋਵੇ। ਗੁਰੂ ਸਤ ਕਬ ਨਲ ਕਹੇ, ਗੁਰੂ ਸਦਾ ਥਿਰ ਰਹਿਣ ਵਾਲਾ ਹੈ। ਭੱਟ ਨਲ ਜੀ ਕਹਿੰਦੇ ਨੇ, ਜਿਨ ਗੁਰੂ ਨਾ ਦੇਖਿਓ, ਜਿਨ੍ਹਾਂ ਨੇ ਐਸੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਨਾ ਕੀਓ, ਜਿਨ੍ਹਾਂ ਨੇ ਗੁਰੂ ਨੂੰ ਨਹੀਂ ਕੀਤਾ, ਭਾਵ ਗੁਰੂ ਦੀ ਆਗਿਆ ਨਹੀਂ ਮੰਨੀ, ਤੇ ਅਕਥ ਸੰਸਾਰ, ਉਨ੍ਹਾਂ ਦਾ ਸੰਸਾਰ ਵਿੱਚ ਆਉਣਾ ਅਕਾਰਤ ਹੈ। ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲ ਯੁਗ, ਸੁਨਤ ਸਮਾਧ ਸ਼ਬਦ ਜਿਸ ਕੇਰੇ, ਫੁਨ ਦੁਖਨ ਨਾਸ ਸੁਖਦਾਇਕ ਸੂਰੋ, ਜੋ ਧਰਤ ਧਿਆਨ ਬਸਤ ਤੇ ਨੇਰੇ, ਪੂਰੋ ਪੁਰਖ ਹਿਰਦੈ ਹਰ ਸਿਮਰਤ, ਮੁਖ ਦੇਖਤ ਅਗ ਜਾਹੇ ਪਰੇਰੇ, ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। हे मेरे मन गुरु गुरु जप भाव गुरु दे उपदेश नूं याद कर जिस गुरु दी बाणी सुनदिआं सार समाधि लग जा। सचमुच सत संगत जिहड़े बाणी दा कीर्तन विचार एक मन होके सुनदे ने ਉਹ ਸਮਾਧੀ ਅਵਸਥਾ ਵਿੱਚ ਪਹੁੰਚ ਜਾਂਦੇ। ਦੇਖੋ ਤੁਸੀਂ ਇਸ ਵੇਲੇ ਕਿਤਨੇ ਸ਼ਾਂਤ ਚਿੱਤ ਬੈਠੇ, ਕੋਈ ਬਾਹਰ ਮਾੜੀ ਜੀ ਵੀ ਹਰਕਤ ਕਰੇ ਤੁਹਾਨੂੰ ਚੰਗੀ ਨਹੀਂ ਲੱਗਦੀ, ਤੁਹਾਡਾ ਧਿਆਨ ਉਖੜਦਾ। ਭਾਈ ਐਸਾ ਕਿਉਂ ਕਰ ਰਹੇ? ਇਹ ਸਮਾਧੀ ਅਵਸਥਾ ਹੈ, ਤੋ ਇਹ ਗੁਰੂ ਦੇ ਸ਼ਬਦ ਦੀ ਤਾਕਤ ਹੈ। ਜੇ ਕੋਈ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣੇ ਸਮਾਧੀ ਲੱਗ ਜਾਏ। ਇਹ ਵੱਖਰੀ ਗੱਲ ਹੈ ਕਿ ਜੇ ਸਾਡਾ ਮਨ ਕਿਧਰੇ ਹੋਰ ਹੋਵੇ ਤੇ ਤਨ ਇੱਥੇ ਬੈਠਾ ਹੋਵੇ ਫਿਰ ਅਸੀਂ ਕੋਈ ਨਹੀਂ ਸੁਣਦੇ। ਇਸ ਲਈ ਭੱਟ ਜੀ ਕਹਿੰਦੇ ਨੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ। ਗੁਰੂ ਜਹਾਜ਼ ਵਰਗਾ ਹੈ, ਜਿਸ ਤਰ੍ਹਾਂ ਜਹਾਜ਼ ਦੀ ਸੰਗਤ ਕਰਕੇ ਜਹਾਜ਼ ਤੇ ਸਵਾਰ ਹੋ ਕੇ ਅਸੀਂ ਸਮੁੰਦਰ ਤੋਂ ਪਾਰ ਉਤਰ, ਇਸੇ ਤਰ੍ਹਾਂ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਉਤਰ। ਸਮਰੱਥ ਕਲਯੁਗ, ਕਲਯੁਗ ਨੂੰ ਤਾਰਨ ਵਿਚ ਕਲਯੁਗੀ ਜੀਵਾਂ ਨੂੰ ਤਾਰਨ ਸਮਰੱਥ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਤੇ ਸੁਨਤ ਸਮਾਧ ਸ਼ਬਦ ਜਿਸ ਕੇ, ਜਿਸ ਗੁਰੂ ਦੇ ਪਾਵਨ ਸ਼ਬਦ ਨੂੰ ਉਪਦੇਸ਼ ਨੂੰ ਸੁਣਦੇ ਸਮਾਧੀ ਲੱਗ ਜਾਂਦੀ। ਹੁਣ ਦੁੱਖਨ ਨਾਸ, ਫਿਰ ਦੁੱਖਾਂ ਦਾ ਨਾਸ ਹੋ ਜਾਂਦਾ। ਸੁਖਦਾਇਕ ਸੂਰ ਹੋ, ਜੋ ਸਾਰੇ ਸੁੱਖਾਂ ਦਾ ਦੇਣ ਵਾਲਾ ਸੂਰਮਾ ਹੈ। ਜੋ ਧਰਤ ਧਿਆਨ ਬਸ ਤੇ ਨੇਰੇ, ਜਿਹੜਾ ਗੁਰੂ ਦੇ ਵਿੱਚ ਧਿਆਨ ਧਰਦਾ ਭਾਵ ਗੁਰੂ ਨੂੰ ਹਾਜ਼ਰ ਨਾਜ਼ਰ ਅੰਗ ਸੰਗ ਜਾਣਦਾ। ਇਹ ਨਾ ਹੋਵੇ ਜਦੋਂ ਕੋਈ ਮਤਲਬ ਹੋਵੇ ਫਿਰ ਗੁਰੂ ਯਾਦ ਆ ਜਾਏ, ਤੇ ਜਦੋਂ ਮਤਲਬ ਨਾ ਹੋਵੇ ਉਦੋਂ ਮਨ ਮਰਜ਼ੀ ਕਰੇ, ਫਿਰ ਤੇ ਗੁਰੂ ਨਾਲ ਧੋਖਾ ਹੈ। ਗੁਰੂ ਨਾਲ ਕੀ ਆਪਣੇ ਆਪ ਨਾਲ ਵੀ ਧੋਖਾ। ਤੋਂ ਭੱਟ ਜੀ ਕਹਿੰਦੇ ਨੇ ਜਿਹੜਾ ਗੁਰੂ ਦਾ ਧਿਆਨ ਧਰਦਾ ਗੁਰੂ ਹਰ ਵੇਲੇ ਉਸਦੇ ਨੇੜੇ। ਪੂਰਵ ਪੁਰਖ ਸਤਿਗੁਰੂ ਪੂਰਨ ਪੁਰਖ ਹੈ, ਹਿਰਦੈ ਹਰ ਸਿਮਰਤ, ਗੁਰੂ ਆਪ ਹਿਰਦੇ ਵਿੱਚ ਵਾਹਿਗੁਰੂ ਨੂੰ ਸਿਮਰਦਾ। ਉਸ ਸਿਮਰਨ ਦੀ ਬਰਕਤ ਦੇ ਨਾਲ ਮੁਖ ਦੇਖਤ ਅਗ ਜਾਹੇ ਪਰੇ, ਪਾਪ ਵੀ ਭਾਜਣ। ਐਸੇ ਗੁਰੂ ਦੇ ਦੀਦਾਰ ਕੀਤਿਆਂ ਪਾਪ ਕਰਨ ਦਾ ਫੁਰਨਾ ਹੀ ਮੁੱਕ ਜਾਂਦਾ। ਜੇ ਮਨ ਵਿਚ ਸੋਚਿਆ ਵੀ ਹੋਵੇ ਨਾ ਆ ਕੰਮ ਕਰੀਏ ਤੇ ਗੁਰੂ ਦੇ ਸਨਮੁਖ ਆ ਜਾਈਏ ਤੇ ਅੱਖ ਤੇ ਨਾ ਪਾਈਏ, ਇਹ ਨਹੀਂ ਕੰਮ ਕਰ, ਇਹ ਗੁਰੂ ਦਾ ਪ੍ਰਭਾਵ ਹੈ। ਫਿਰ ਭੱਟ ਜੀ ਕਹਿੰਦੇ ਨੇ ਜੋ ਜੇ ਹਰ ਬੁੱਧ ਰਿੱਧ ਸਿੱਧ ਚਾਹ, ਜੇ ਤੂੰ ਇਹ ਸਾਰੀਆਂ ਚੀਜ਼ਾਂ ਚਾਹੁੰਦਾ ਹੈ ਪ੍ਰਾਪਤ ਕਰਨੀਆਂ, ਮੈਨੂੰ ਹਰੀ ਨਾਲ ਪ੍ਰੇਮ ਹੋ ਜਾਏ, ਮੇਰੀ ਬੁੱਧੀ ਵਿਚ ਵਿਵੇਕ ਆ ਜਾਏ, ਮੇਰੇ ਕੋਲ ਰਿੱਧੀਆਂ ਸਿੱਧੀਆਂ ਆ ਜਾਣ, ਬਸ ਫਿਰ ਭੱਟ ਜੀ ਕਹਿੰਦੇ ਨੇ ਮੇਰੀ ਸਲਾਹ ਮੰਨ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਬੰਛਤ ਸਿੱਧ ਕੋ ਬਿਦ ਮਿਲਾਇਓ, ਪੂਰਨ ਭੋ ਮਨ ਠੌਰ ਬਸੋ, ਰਸ ਬਾਸਨ ਸਿਓ ਜੋ ਦਾਂਗ ਦਿਸ ਧਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਿਅਨ ਤੀਰ ਬਿਪਾਸ ਬਨਾਇਓ, ਗਇਓ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਭੱਟ ਜੀ ਕਹਿੰਦੇ ਨੇ ਸਤਿਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਗੁਰੂ ਦਾ ਮਤਲਬ ਹੈ ਭਾਰੀ ਸੁਖ, ਵੱਡਾ ਸੁਖ ਪ੍ਰਾਪਤ ਕੀਤਾ, ਵੱਡਾ ਆਨੰਦ ਪਾਇਆ। ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਜਿਹੜੀ ਪਿਆਸ ਮੈਨੂੰ ਲੱਗੀ ਸੀ ਪਿਊਸ ਪਿਵਨ ਕੀ, ਮੈਂ ਨਾ ਅੰਮ੍ਰਿਤ ਪੀਣ ਦੀ। ਪਿਊਸ ਸੰਸਕ੍ਰਿਤ ਦਾ ਸ਼ਬਦ ਹੈ ਜਿਹਦੇ ਅਰਥ ਨੇ ਅੰਮ੍ਰਿਤ। ਜਿਸ ਨਾਮ ਰੂਪੀ ਅੰਮ੍ਰਿਤ ਨੂੰ ਪੀਣ ਦੀ ਬੜੀ ਦੇਰ ਤੋਂ ਪਿਆਸ ਲੱਗੀ ਸੀ। ਵੰਚਿਤ ਸਿੱਧ ਕੋ ਵਿਧ ਮਿਲਾਏ, ਜਿਸ ਚੀਜ਼ ਨੂੰ ਮੈਂ ਚਾਹੁੰਦਾ ਸੀ ਉਹਦੇ ਚ ਮੈਨੂੰ ਸਫਲਤਾ ਹੋ ਗਈ। ਭਾਵ ਐਸਾ ਢੰਗ ਬਣਿਆ, ਐਸੀ ਵਿਧ ਬਣੀ ਕਿ ਗੁਰੂ ਦੇ ਦਰਸ਼ਨ ਹੋ ਗਏ ਤੇ ਉਹ ਨਾਮ ਰੂਪੀ ਅੰਮ੍ਰਿਤ ਪੀ ਲਿਆ। ਨਾਮ ਰੂਪੀ ਅੰਮ੍ਰਿਤ ਪੀਂਦਿਆਂ ਕੀ ਹੋਇਆ, ਪੂਰਨ ਭੋ ਮਨ ਠੌਰ ਬਸੋ। ਹੁਣ ਉਹ ਮਨ ਜਿਹੜਾ ਅਧੂਰਾ ਹੋ ਕੇ ਭਟਕਦਾ ਫਿਰਦਾ ਸੀ ਉਹ ਸੰਤੁਸ਼ਟ ਹੋ ਗਿਆ ਔਰ ਠੌਰ ਬਸੋ ਟਿਕ ਗਿਆ। ਰਸ ਬਾਸਨ ਸਿਉਂ, ਜਿਹੜਾ ਬਾਸ਼ਨਾਵਾਂ ਦੀ ਰਸਾਂ ਦੀ ਬਾਸ਼ਨਾ ਕਰਕੇ ਜੋ ਦੌਂਗ ਦੇ ਸਤਾਏ, ਜੋ ਦਸੋ ਦਿਸ਼ਾ ਵਿੱਚ ਦੌੜਿਆ ਫਿਰਦਾ ਸੀ। ਚਾਰ ਦਿਸ਼ਾ ਤੇ ਨੇ, ਉੱਤਰ ਦੱਖਣ ਪੂਰਬ ਪੱਛਮ, ਤੇ ਚਾਰ ਵਿਸ਼ਾ ਨੇ ਜਿਹੜੇ ਚਾਰ ਈਸ਼ਾਣੂ ਕੋਣੇ ਨੇ, ਅੱਠ ਧਰਤੀ ਤੇ ਅਸਮਾਨ ਦਸ। ਉਹ ਮਨ ਜਿਹੜਾ ਵਾਸ਼ਨਾਵਾਂ ਦੇ ਰਸ ਲੈਣ ਕਰਕੇ ਦਸੋ ਦਿਸ਼ਾ ਵਿੱਚ ਭਟਕ ਰਿਹਾ ਸੀ, ਹੁਣ ਟਿਕ ਗਿਆ। ਗੋਬਿੰਦਵਾਲ ਗੋਬਿੰਦਪੁਰੀ ਸਮ, ਇਹ ਜਿਹੜਾ ਗੋਬਿੰਦਵਾਲ ਹੈ ਇਹ ਗੋਬਿੰਦਪੁਰੀ ਵਰਗਾ ਹੈ। ਜਲਿਆਂ ਤੀਰ ਪਾਣੀ ਦੇ ਕਿਨਾਰੇ, ਵਿਆਸਾ ਨਦੀ ਦੇ ਕੰਢੇ ਇਹ ਗੋਬਿੰਦਵਾਲ ਬਣਾਇਆ ਹੈ, ਵਸਾਇਆ ਹੈ। ਗਇਓ ਦੁੱਖ ਦੂਰ ਬਰਖਨ ਕੋ, ਸਾਲਾਂ ਦਾ ਜਿਹੜਾ ਦੁੱਖ ਸੀ ਨਾ ਵਿਛੋੜੇ ਦਾ, ਉਹ ਦੂਰ ਹੋ ਗਈ। ਸੋ ਗੁਰੂ ਮੁਖ ਦੇਖ ਗਰੂ ਸੁਖ ਪਾਏ, ਐਸੇ ਗੁਰੂ ਦੇ ਦਰਸ਼ਨ ਕਰਕੇ ਪੂਰਨ ਸੁਖ ਦੀ ਪ੍ਰਾਪਤੀ ਕਰ ਲਈ। ਲਓ ਸਤਸੰਗ, ਸਮਾਂ ਹੋ ਚੁੱਕਾ ਹੈ, ਇੱਥੇ ਹੀ ਸਮਾਪਤੀ ਕਰਦੇ ਹਾਂ। ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।